You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਸਾਡੇ ਸਟੂਡੀਓ 'ਚ ਇਸ ਵੇਲੇ ਮਹਿਮਾਨ ਬਣ ਕੇ ਆਏ ਨੇ ਰਸਨਾ ਜੀ। ਉਹ ਆਇਲਟਸ ਅਤੇ ਪੀਟੀ ਸਿਖਾਉਂਦੇ ਆ, ਪੜ੍ਹਾਉਂਦੇ ਆ, ਅਤੇ 2011 ਤੋਂ ਇਸ ਕਿੱਤੇ ਨਾਲ ਵਾਬਸਤਾ ਨੇ। ਸਾਡੀ ਅੱਜ ਦੀ ਉਹਨਾਂ ਨਾਲ ਗੱਲਬਾਤ ਆਇਲਟਸ ਦੇ ਜਿਹੜੇ ਪੇਪਰ ਹੁੰਦੇ ਆ ਉਹਨਾਂ ਬਾਰੇ ਆ, ਕਿਉਂਕਿ ਲੋਕਾਂ ਲਈ, ਪੰਜਾਬੀ ਭਾਈਚਾਰੇ ਲਈ ਅੰਗਰੇਜ਼ੀ ਔਖਾ ਹੋਊਗਾ। ਹਾਂਜੀ ਰਸਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਔਰ SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇਸ ਸੈਗਮੈਂਟ ਦੇ ਵਿੱਚ ਵੀ ਜੀ ਆਇਆਂ ਨੂੰ।
ਜੀ ਥੋੜ੍ਹਾ ਜਿਹਾ ਦੱਸੋ ਸਾਨੂੰ ਪਹਿਲਾਂ ਤਾਂ ਆਇਲਟਸ ਕੀ ਬਲਾ, ਕਿਸ ਹਊਏ ਦਾ ਨਾਂ, ਕਿਉਂਕਿ ਜਿੱਧਰ ਦੇਖੋ ਖਾਸ ਤੌਰ 'ਤੇ ਪ੍ਰਵਾਸੀ ਭਾਈਚਾਰੇ 'ਚ ਆਇਲਟਸ ਅਤੇ PR ਦੋ ਇਹੋ ਜਿਹੇ ਅੱਖਰ ਆ ਜਿਨ੍ਹਾਂ ਦੀ ਤਾਂ ਪੰਜਾਬੀ ਬਣਾਉਣ ਦੀ ਵੀ ਲੋੜ ਨਹੀਂ।
ਹਾਂਜੀ ਬਿਲਕੁਲ, ਉਹਨਾਂ ਦੀ ਪੰਜਾਬੀ ਇਹ ਪੰਜਾਬੀ ਭਾਸ਼ਾ ਦੇ ਵਿੱਚ ਹੀ ਆ ਚੁੱਕੇ ਸ਼ਬਦ ਨੇ। ਆਇਲਟਸ ਇੱਕ ਐਸਾ ਇਮਤਿਹਾਨ ਹੈ ਜਿਹਦੇ ਨਾਲ ਪਰਮਾਨੈਂਟ ਰੈਜ਼ੀਡੈਂਸੀ ਦੇ ਰਾਹ ਖੁੱਲ੍ਹਦੇ ਨੇ ਬੜੇ ਹੀ ਦੇਸ਼ਾਂ ਦੇ ਵਿੱਚ, ਅਤੇ ਸਪੈਸ਼ਲੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਰੂਲਸ ਬਣੇ ਹੋਏ ਨੇ ਇਮੀਗ੍ਰੇਸ਼ਨ ਦੇ, ਉਹਦੇ ਵਿੱਚ ਆਇਲਟਸ ਦਾ ਇੱਕ ਅਹਿਮ ਕਿਰਦਾਰ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ PTE ਨੇ ਆ ਕੇ ਆਇਲਟਸ ਦੀ ਕਈ ਥਾਵਾਂ 'ਤੇ ਜਗ੍ਹਾ ਮੰਨ ਲਈ ਹੈ, ਅਤੇ ਜਿਹਨੂੰ ਕਹਿੰਦੇ ਨਾ ਮੁਕਾਬਲਾ ਸ਼ੁਰੂ ਹੋ ਗਿਆ ਕਿ ਆਇਲਟਸ ਕੇ PTE।
ਜੀ ਇਹ ਇੱਕ ਵਪਾਰ ਵੀ ਹੈ, ਇਹਦੇ 'ਚੋਂ ਬੜੀ ਆਮਦਨ ਵੀ ਹੁੰਦੀ ਆ ਦੋਨਾਂ ਅਦਾਰਿਆਂ ਨੂੰ, ਆਇਲਟਸ ਨੂੰ ਵੀ ਅਤੇ PTE ਨੂੰ ਵੀ। ਉਹ ਗੱਲ ਵੱਖਰੀ ਹੈ ਕਿ PTE ਦਾ ਰੁਝਾਨ ਪਹਿਲਾਂ ਉਹਨਾਂ ਲੋਕਾਂ ਲਈ ਜ਼ਿਆਦਾ ਸੀ ਜਦੋਂ ਮੈਡੀਕਲ ਪ੍ਰੋਫੈਸ਼ਨ ਜਾਂ ਨਰਸਿਸ, ਉਹਨਾਂ 'ਚ ਕਾਫੀ ਜ਼ਿਆਦਾ ਇਹਦਾ ਝੁਕਾਅ ਹੁੰਦਾ ਸੀ ਕਿ PTE ਦੇ ਕੇ ਜਾਣ ਸੌਖੀ ਕਰੀਏ, ਕਿਉਂਕਿ ਸਮੇਂ ਸਮੇਂ 'ਤੇ ਕਈ ਵਾਰ ਅਫਵਾਹਾਂ ਵੀ ਫੈਲਾਈਆਂ ਜਾਂਦੀਆਂ, ਜਾਂ ਕਹਿ ਲਓ ਵਿਅਕਤੀਗਤ ਪੱਧਰ 'ਤੇ ਇਹਦੇ 'ਚ ਤਬਦੀਲੀਆਂ ਆਉਂਦੀਆਂ, ਅਤੇ ਕੋਈ ਕਹਿੰਦਾ ਨਹੀਂ ਆਇਲਟਸ ਸੌਖਾ, ਉਹ ਦੂਸਰਾ ਕਹੂ ਨਹੀਂ ਨਹੀਂ PTE ਮੈਂ ਦਿੱਤਾ, ਇਹ ਉਹਦੇ ਨਾਲੋਂ ਜ਼ਿਆਦਾ ਸੌਖਾ। ਸੋ ਇਹੋ ਜਿਹੀਆਂ ਗੱਲਾਂ ਵੀ ਸਮੇਂ ਸਮੇਂ 'ਤੇ ਚੱਲਦੀਆਂ ਰਹੀਆਂ ਨੇ। ਥੋੜ੍ਹਾ ਜਿਹਾ ਸਾਨੂੰ ਆਇਲਟਸ ਬਾਰੇ ਦੱਸੋ, ਇਹਦੇ 'ਚ ਕਿੰਨੇ ਮੋਡਿਊਲ ਹੁੰਦੇ ਆ, ਕਿੰਨੇ ਤਰ੍ਹਾਂ ਦੇ ਇਮਤਿਹਾਨ ਹੁੰਦੇ ਆ, ਕਿੰਨੇ ਹਿੱਸੇ ਹੁੰਦੇ ਨੇ?
ਹਾਂਜੀ, ਆਇਲਟਸ ਦੇ ਵਿੱਚ 4 ਹਿੱਸੇ ਹੁੰਦੇ ਆ, ਰੀਡਿੰਗ, ਲਿਸਨਿੰਗ, ਰਾਈਟਿੰਗ ਅਤੇ ਸਪੀਕਿੰਗ ਮੋਡਿਊਲਸ। ਇਹ ਕੁਛ ਸਮੇਂ ਤੋਂ ਤਬਦੀਲ ਕਰ ਦਿੱਤੀ ਗਈ ਹੈ ਇਹਨਾਂ ਦੀ ਜਿਹੜੀ ਰੋਟੇਸ਼ਨ ਹੈ। ਸਭ ਤੋਂ ਪਹਿਲਾਂ ਵੈਸੇ ਲਿਸਨਿੰਗ, ਰੀਡਿੰਗ ਹੋਇਆ ਕਰਦਾ ਸੀ, ਹੁਣ ਰਾਈਟਿੰਗ ਦਾ ਐਗਜ਼ਾਮ ਪਹਿਲੇ ਹੁੰਦਾ, ਅਤੇ ਇਹਨਾਂ ਚਾਰਾਂ ਮੋਡਿਊਲਸ ਦੇ ਵਿੱਚੋਂ 9 ਬੈਂਡਸ ਦੇ ਵਿੱਚੋਂ ਜਿਹੜੀ ਸਕੋਰ ਦਿੱਤੀ ਜਾਂਦੀ ਹੈ। ਕਈ ਲੋਕ, ਵੈਸੇ ਕਿਹਾ ਇਹ ਜਾਂਦਾ ਕਿ 10 ਬੈਂਡਸ ਤੋਂ ਦਿੱਤੀ ਜਾਂਦੀ ਹੈ, ਪਰ ਕਈ ਲੋਕ ਅੱਜ ਕੱਲ੍ਹ 9 ਬੈਂਡ ਸਕੋਰ ਕਰ ਲੈਂਦੇ ਨੇ। ਸੋ ਜਿਸ ਤਰ੍ਹਾਂ
ਕੰਪੀਟੀਸ਼ਨ 9/9 ਨੇ ਜਾਂ 10/9 ਨੇ,
ਜਿਸ ਤਰ੍ਹਾਂ ਅਗਰ ਆਮ ਭਾਸ਼ਾ 'ਚ ਗੱਲ ਕਰੀਏ ਤਾਂ 9/9 ਨੇ, ਪਰ ਟੈਕਨੀਕਲੀ 10/9 ਨੇ।
ਜਿਹੜਾ ਤੁਸੀਂ ਹੁਣ ਦੱਸਿਆ ਕਿ ਅੰਗਰੇਜ਼ੀ ਦੀ ਮੁਹਾਰਤ ਇਹਦੇ 'ਚ ਪਰਖੀ ਜਾਂਦੀ ਆ, ਤੁਸੀਂ ਲਿਖਣੀ ਜਾਣਦੇ ਹੋਵੋ, ਬੋਲਣੀ ਜਾਣਦੇ ਹੋਵੋ ਅਤੇ ਪੜ੍ਹਨੀ ਜਾਣਦੇ ਹੋਵੋ, ਕੁੱਲ ਮਿਲਾ ਕੇ ਕਿਹੜਾ ਇਮਤਿਹਾਨ ਜ਼ਿਆਦਾ ਔਖਾ, ਜਿਹਦੇ 'ਚ ਤੁਹਾਨੂੰ ਲੱਗਦਾ ਕਿ ਇਹਦੇ 'ਚੋਂ ਜ਼ਿਆਦਾ ਲੋਕ ਫੇਲ ਹੁੰਦੇ ਆ, ਜੇ ਤਜ਼ਰਬੇ ਦੇ ਆਧਾਰ 'ਤੇ ਗੱਲ ਕਰਨੀ ਹੋਵੇ, ਤੁਹਾਡੇ ਕੋਲ ਆਉਂਦੇ ਵਿਦਿਆਰਥੀਆਂ ਦੀ ਗੱਲ ਕਰਨੀ ਹੋਵੇ?
ਆਇਲਟਸ ਦੇ ਵਿੱਚ ਸਭ ਤੋਂ ਜ਼ਿਆਦਾ ਔਖਿਆਈ ਜਿਨ੍ਹਾਂ ਨੇ ਹਾਇਰ ਬੈਂਡ ਸਕੋਰ ਲੈਣੀ ਹੋਵੇ ਰਾਈਟਿੰਗ ਮੋਡਿਊਲ ਦੇ ਵਿੱਚ ਆਉਂਦੀ ਹੈ, ਅਤੇ ਜਿਨ੍ਹਾਂ ਨੇ 6 ਬੈਂਡਸ ਤੱਕ ਸਕੋਰ ਕਰਨੇ ਹੋਣ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਰੀਡਿੰਗ ਮੋਡਿਊਲ ਦੇ ਵਿੱਚ ਆਉਂਦੀ ਹੈ, ਕਿਉਂਕਿ ਇਹਦੇ ਵਿੱਚ ਸਮਝ ਪਰਖੀ ਜਾਂਦੀ ਹੈ। ਅਤੇ ਰੀਡਿੰਗ ਮੋਡਿਊਲ ਦੇ ਵਿੱਚ ਉਹੀ ਲੋਕ ਕਾਮਯਾਬ ਹੁੰਦੇ ਨੇ ਜਿਨ੍ਹਾਂ ਦੀ ਅੰਗਰੇਜ਼ੀ ਦੀ ਪਕੜ ਜਿਹੜੀ ਹੈ ਉਹ ਸਟਰੋਂਗ ਹੁੰਦੀ ਹੈ। ਅਤੇ ਰਾਈਟਿੰਗ ਮੋਡਿਊਲ ਇੱਕ ਐਸਾ ਮੋਡਿਊਲ ਹੈ ਜਿਹਦੇ ਵਿੱਚ ਜਿੰਨਾ ਗੁੜ ਪਾਓ ਉਨਾ ਮਿੱਠਾ ਹੁੰਦਾ, ਜਿਹੜੇ ਪ੍ਰੈਕਟਿਸ ਕਰਦੇ ਨੇ ਉਹ ਚਾਹੇ 7 ਸਕੋਰ ਕਰਨਾ ਚਾਹੁੰਦੇ ਹੋਣ, 8, 6, 5 ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹ ਸਟਰਕਚਰ ਬੇਸਡ ਉਹ ਕਰ ਸਕਦੇ ਨੇ ਸਕੋਰ ਅਗਰ ਪ੍ਰੈਕਟਿਸ ਕਰਨ 'ਤੇ
ਜਿਹੜੀ ਹੁਣੇ ਹੁਣੇ ਤਬਦੀਲੀ ਆਈ ਆ, ਮੇਰਾ ਖਿਆਲ ਇਸੇ ਸਾਲ ਤੋਂ ਫਰਵਰੀ ਤੋਂ CBT ਜਾਂ CGT ਜਿਹੜਾ ਕੰਪਿਊਟਰ ਬੇਸਡ ਟੈਸਟ ਦੀ ਡਿਲੀਵਰੀ ਆ, ਉਸ ਸਿਲਸਿਲੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਕੀ ਇਹ ਇੱਕ ਢੰਗ ਤਰੀਕਾ ਹੀ ਬਦਲਿਆ ਜਾਂ ਪਹਿਲਾਂ ਨਾਲੋਂ ਸੌਖਾ ਔਖਾ ਹੋਇਆ?
ਐਗਜ਼ਾਮ ਦੇ ਵਿੱਚ ਤਾਂ ਕੋਈ ਖਾਸ ਤਬਦੀਲੀ ਨਹੀਂ ਹੈ, ਐਗਜ਼ਾਮ ਲੈਣ ਦੇ ਤਰੀਕੇ ਦੇ ਵਿੱਚ ਤਬਦੀਲੀ ਆਈ ਹੈ। ਇਹ ਕੰਪਿਊਟਰ ਬੇਸਡ ਹੋ ਗਿਆ, ਰਾਈਟਿੰਗ, ਰੀਡਿੰਗ ਅਤੇ ਲਿਸਨਿੰਗ ਮੋਡਿਊਲ ਕੰਪਿਊਟਰ 'ਤੇ ਕੀਤੇ ਜਾਂਦੇ ਨੇ, ਜਿੱਥੇ ਕਿ ਜਿਹੜਾ ਸਪੀਕਿੰਗ ਹੈ ਉਹ ਹਾਲੇ ਵੀ 1-to-1 ਹੀ ਲਿਆ ਜਾਂਦਾ ਹੈ। ਸੋ ਜਿਹੜਾ ਐਗਜ਼ਾਮ ਦਾ ਲੈਣ ਦਾ ਤਰੀਕਾ ਹੈ ਉਹ ਬਦਲਿਆ ਹੈ, ਐਗਜ਼ਾਮ ਈਜ਼ੀ ਜਾਂ ਡਿਫੀਕਲਟ ਨਹੀਂ ਹੋਇਆ। ਮੈਂ ਹਮੇਸ਼ਾ ਇਹ ਗੱਲ ਕਰਦੀ ਹਾਂ ਵੀ ਜਦੋਂ ਮੇਰੇ ਕੋਲ ਕੋਈ ਸਟੂਡੈਂਟਸ ਆਉਂਦੇ ਨੇ ਜਾਂ ਅਸੀਂ ਕਦੀ ਵੀ ਚਰਚਾ ਕਰਦੇ ਹਾਂ ਕਿ ਆਇਲਟਸ ਦਾ ਇਮਤਿਹਾਨ ਦੁਨੀਆ ਦੇ ਸਭ ਤੋਂ ਸੌਖੇ ਇਮਤਿਹਾਨਾਂ ਦੇ ਵਿੱਚੋਂ ਗਿਣਿਆ ਜਾਂਦਾ ਅੰਗਰੇਜ਼ੀ ਭਾਸ਼ਾ ਦਾ, ਜਿਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੋਵੇ ਉਹ ਆਇਲਸ ਦਾ ਇਮਤਿਹਾਨ ਦੇ ਸਕਦੇ
ਅਸਲ ਮਾਣਿਆਂ 'ਚ ਪੜ੍ਹਾਈ ਕੀਤੀ ਹੋਵੇ।
ਹਾਂ, ਅਸਲ ਮਾਣਿਆਂ 'ਚ ਗੱਲ ਇਹ ਹੈ ਵੀ ਜਦੋਂ ਅਸੀਂ ਸਪੈਸ਼ਲੀ ਜਿੱਦਾਂ ਆਪਾਂ ਆਪਣਾ ਭਾਈਚਾਰਾ ਜੇਕਰ ਅਸੀਂ ਆਪਣੇ ਪੰਜਾਬੀ ਪ੍ਰਵਾਸੀ ਭਾਈਚਾਰੇ ਦੀ ਗੱਲ ਕਰੀਏ, ਇਹਦੇ ਵਿੱਚ 90% ਐਸੇ ਲੋਕ ਨੇ ਜਿਨ੍ਹਾਂ ਨੇ ਇੰਗਲਿਸ਼ ਗਰਾਮਰ ਦੀਆਂ ਕਲਾਸਿਸ ਨੂੰ ਧਿਆਨ ਨਾਲ ਸੁਣਿਆ ਨਹੀਂ ਹੁੰਦਾ ਅਤੇ ਨਾ ਹੀ ਪੜ੍ਹੀ ਹੁੰਦੀ ਹੈ।
ਜੀ, ਬਾਬੇ ਗੁਰਬਖਸ਼ ਤੋਂ ਆਈ ਰਾਈਟ ਅ ਲੈਟਰ ਟੂ, ਆਈ ਰਾਈਟ ਅ ਲੈਟਰ ਰਾਈਟ ਡੂ ਨਾਟ ਰਾਈਟ, ਟੈਂਸ ਚਾਰਟ ਸਾਰਾ ਹੈ ਨਾ ਉਹ ਸਿਖਾਇਆ ਕਰਦੇ ਸੀ ਸਾਨੂੰ।
ਹਾਂਜੀ ਹਾਂਜੀ, ਸੋ ਉਹ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਆਇਲਸ ਦੇ ਵਿੱਚ ਆਉਂਦੀ ਨਹੀਂ ਹੈ, ਪਰ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹਨਾਂ ਨੂੰ ਆਉਂਦੀ ਹੈ। ਔਰ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੜਾ ਇੱਕ ਸਰਪ੍ਰਾਈਜ਼ਿੰਗ ਜਿਹਾ ਫੈਕਟਰ ਦੱਸਦੀ ਹਾਂ। ਲੋਕ ਕਹਿੰਦੇ ਨੇ ਕਿ ਜਿਹੜੇ ਕੋਨਵੈਂਟ ਐਜੂਕੇਟਡ ਹੁੰਦੇ ਨੇ, ਜਿੱਦਾਂ ICSE CBSE ਬੋਰਡਸ ਦਾ ਬਹੁਤ ਬੋਲਬਾਲਾ ਹੈ, ਉਹ ਜ਼ਿਆਦਾ ਈਜ਼ੀਲੀ ਇਗਜ਼ਾਮ ਕਲੀਅਰ ਕਰਦੇ ਨੇ ਅਤੇ ਪੰਜਾਬ ਬੋਰਡ ਵਾਲੇ ਨਹੀਂ ਕਰ ਸਕਦੇ। ਬਟ ਮੇਰਾ ਇਤਨਾ ਜਿਹੜਾ ਇੱਥੇ ਦਾ ਐਕਸਪੀਰੀਅੰਸ ਆ, ਉਹਦੇ 'ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਪੰਜਾਬ ਬੋਰਡ ਵਾਲੇ ਹੁੰਦੇ ਨੇ ਉਹਨਾਂ ਦੀ ਜਿਹੜੀ ਸਕਸੈਸ ਰੇਟ ਹੈ ਉਹ ਐਜ਼ ਕੰਪੇਅਰ ਟੂ CBSE ICSE ਜ਼ਿਆਦਾ ਹੈ। ਉਹਦਾ ਰੀਜ਼ਨ ਹੈ ਕਿਉਂਕਿ ਉਹ ਜਦੋਂ ਸਾਡੇ ਕੋਲ ਪੜ੍ਹਨ ਆਉਂਦੇ ਨੇ ਤਾਂ ਉਹ ਸਾਨੂੰ ਆ ਕੇ ਆਖਦੇ ਸਾਨੂੰ ਆਉਂਦਾ ਨਹੀਂ ਹੈ, ਅਤੇ ਅਸੀਂ ਜੋ ਸਿਖਾਉਂਦੇ ਹਾਂ ਉਹ ਸਿੱਖਦੇ ਹੈ, ਅਤੇ ਜਿਹੜੇ CBSE ICSE ਵਾਲੇ ਆਉਂਦੇ ਉਹ ਸਾਨੂੰ ਪਹਿਲੇ ਸਿਖਾਉਂਦੇ ਹੈ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ।
ਥੱਪੜ ਮਾਰ ਕੇ ਸਕੂਲਾਂ ਵਾਲੇ ਪੈਡਲ ਮਾਰ ਕੇ ਸਕੂਲੇ ਜਾਣ ਵਾਲੇ ਉਹ ਪਹਿਲਾਂ ਹੀ ਹੱਥ ਛੱਡ ਕੇ ਆਉਂਦੇ ਆ ਵੀ ਭਾਈ ਮੇਰਾ ਥੋੜ੍ਹਾ ਜਿਹਾ ਅੰਗਰੇਜ਼ੀ 'ਚੋਂ ਹੱਥ ਤੰਗ ਆ ਅਤੇ ਮੇਰੇ 'ਤੇ ਮਿਹਰ ਕਰੋ। ਉਹ ਗੱਲ ਵੱਖਰੀ ਆ ਕਿ ਡਾਕਟਰ ਕੋਲ ਬੰਦਾ ਉਦੋਂ ਹੀ ਜਾਂਦਾ ਜਦੋਂ ਪੈਨਾਡੋਲ ਨਾਲ ਇਲਾਜ ਨਹੀਂ ਹੁੰਦਾ।
ਬਿਲਕੁਲ,
ਤੁਹਾਡੇ ਕੋਲ ਤਾਂ ਖਾਸਮ ਖਾਸ ਆਉਂਦੇ ਹੀ ਉਹ ਹੋਣਗੇ ਜਿਨ੍ਹਾਂ ਨੂੰ ਦਿੱਕਤਾਂ ਆ ਰਹੀਆਂ ਨੇ।
ਅਤੇ
ਰਸਨਾ ਜੀ, ਤੁਸੀਂ ਬੜੀ ਦੇਰ ਤੋਂ ਅੰਗਰੇਜ਼ੀ ਪੜ੍ਹਾਉਣ ਲੱਗੇ ਹੋਏ ਹੋ, ਅੰਗਰੇਜ਼ੀ ਪੰਜਾਬੀਆਂ ਲਈ ਹਊਆ ਕਿਉਂ ਬਣਦਾ ਜਾ ਰਿਹਾ? ਵੈਸੇ ਤਾਂ ਇਹਨੂੰ ਜਨਰਲਾਈਜ਼ ਕਰਨਾ ਔਖਾ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਅੰਗਰੇਜ਼ੀ ਤੋਂ ਕਤਰਾਉਂਦੇ ਨੇ, ਅਤੇ ਇਹਦੇ 'ਚ ਤੁਸੀਂ ਕੌਣ ਜ਼ਿੰਮੇਵਾਰ ਸਮਝਦੇ ਹੋ?
ਅੰਗਰੇਜ਼ੀ ਨੂੰ ਹਊਆ ਅਤੇ ਸ਼ੁਰੂ ਤੋਂ ਹੀ ਪੰਜਾਬੀ ਸਮਝਦੇ ਨੇ ਕਿ ਜਦੋਂ ਤੋਂ ਪ੍ਰਵਾਸ ਹੰਢਾ ਰਹੇ ਨੇ ਅਤੇ ਪ੍ਰਵਾਸੀ ਬਣ ਰਹੇ ਨੇ। ਪਰ ਜੇਕਰ ਇੱਥੇ ਐਨਾਲਾਈਜ਼ ਕੀਤਾ ਜਾਏ, ਜਦੋਂ ਅਸੀਂ ਇੰਗਲਿਸ਼ ਇਗਜ਼ਾਮ ਦੀ ਤਿਆਰੀ ਕਰਾਉਂਦੇ ਹਾਂ, ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅੰਗਰੇਜ਼ੀ ਸੱਭਿਆਚਾਰ ਨੂੰ ਅਪਣਾਉਣ ਦੀ ਜਿਹੜੀ ਹੋੜ ਹੈ ਅਤੇ ਤਾਂਘ ਹੈ, ਉਹ ਪੰਜਾਬੀਆਂ ਨੂੰ ਜਿਹੜਾ ਹੈਗਾ ਇਹ ਅੰਗਰੇਜ਼ੀ ਹਊਆ ਬਣ ਕੇ ਨਿੱਤਰਦੀ ਹੈ। ਸਿਰਫ ਅੰਗਰੇਜ਼ੀ ਨਹੀਂ ਹਊਆ ਹੈਗੀ, ਅੰਗਰੇਜ਼ੀ ਸੱਭਿਆਚਾਰ, ਸਾਡਾ ਪਹਿਰਾਵਾ, ਸਾਡੇ ਆਸ ਪਾਸ ਦਾ ਮਾਹੌਲ ਜਿੱਥੇ ਅਸੀਂ ਅੱਜ ਕੱਲ੍ਹ ਆਪਣਾ ਨਿਸਰ ਬਸਰ ਕਰ ਰਹੇ ਹਾਂ, ਸਾਡੇ ਰਹਿਣ ਬਸੇਰੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਇਨਫੀਓਰਿਟੀ ਕੰਪਲੈਕਸ ਹੁੰਦਾ, ਅਤੇ ਜਿਹੜਾ ਪੰਜਾਬੀ ਉਸ ਇਨਫਰੋਰਿਟੀ ਕੰਪਲੈਕਸ ਦਾ ਸ਼ਿਕਾਰ ਜਿਹੜਾ ਸ਼ੁਰੂ ਤੋਂ ਹੀ ਹੁੰਦੇ ਨੇ। ਕਦੀ ਪਹਿਲਾਂ ਹਿੰਦੀ ਤੋਂ ਹੁੰਦੇ ਰਹੇ, ਹੁਣ ਅੰਗਰੇਜ਼ੀ ਤੋਂ ਹੋ ਰਹੇ ਨੇ, ਜਦਕਿ ਪੰਜਾਬੀ ਇੱਕ ਬੜੀ ਵਿਕਸਿਤ ਭਾਸ਼ਾ ਹੈਗੀ ਆ ਔਰ ਪੰਜਾਬੀ ਦੇ ਵਿੱਚ ਅਸੀਂ ਬਹੁਤ ਵਧੀਆ ਢੰਗ ਦੇ ਨਾਲ ਆਪਣਾ ਸਾਰਾ ਜਿਹੜਾ ਕਾਰ ਵਿਹਾਰ ਕਰ ਸਕਦੇ ਹਾਂ। ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੈ ਕਿ ਅੰਗਰੇਜ਼ੀ ਆਉਣੀ ਜ਼ਿਆਦਾ ਜ਼ਰੂਰੀ ਹੈ ਸਾਨੂੰ ਪੰਜਾਬੀ ਦੇ ਨਿਸਬਤ, ਸਰ ਉਹ ਪੰਜਾਬੀ ਨੂੰ ਵਿਸਾਰ ਕੇ ਅਤੇ ਅੰਗਰੇਜ਼ੀ ਵੱਲ ਨੂੰ ਹੋ ਤੁਰਦੇ ਨੇ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਫੀਲਿੰਗਸ ਨੂੰ ਵੀ ਉਹ ਐਕਸਪ੍ਰੈਸ ਨਹੀਂ ਕਰ ਪਾਉਂਦੇ। ਜਿੱਦਾਂ ਤੁਹਾਨੂੰ ਆਪਣੀ ਮਾਂ ਬੋਲੀ 'ਚ ਐਕਸਪ੍ਰੈਸ਼ਨ ਨਹੀਂ ਆਉਂਦਾ ਤਾਂ ਤੁਸੀਂ ਅੰਗਰੇਜ਼ੀ ਵੀ ਨਹੀਂ ਸਿੱਖ ਸਕਦੇ, ਕੋਈ ਹੋਰ ਭਾਸ਼ਾ ਵੀ ਨਹੀਂ ਸਿੱਖ ਸਕਦੇ। ਇਹ ਬੜੀ ਇੰਪੋਰਟੈਂਟ ਗੱਲ ਹੈਗੀ ਹੈ।
ਜੀ, ਅੱਜ ਕੱਲ੍ਹ ਵੈਸੇ ਤਾਂ ਪੰਜਾਬ 'ਚ ਮਿੰਨੀ ਸਕੂਲ ਜਿਹੜੀਆਂ ਬੱਸਾਂ ਸਵੇਰੇ ਸਵੇਰੇ ਲੱਗੀਆਂ ਅਤੇ ਨਿਆਣੇ ਵਾਲ ਚੋਪੜ ਕੇ ਅਤੇ ਸਵੇਰੇ ਪੱਟ ਕੇ ਬੰਨ੍ਹ ਕੇ ਅਤੇ ਟਾਈਆਂ ਲਾ ਕੇ ਅਤੇ ਬੈਲਟਾਂ ਪਾ ਕੇ ਸਕੂਲੇ ਪਹੁੰਚ ਜਾਂਦੇ ਆ, ਅਤੇ ਅੰਗਰੇਜ਼ੀ ਸਿੱਖਣ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਪੰਜਾਬੀ ਜ਼ਬਾਨ ਨਾਲੋਂ। ਅਤੇ ਆਇਲਸ 'ਤੇ ਗੱਲ ਮੋੜ ਕੇ ਲਿਆਵਾਂ, ਇਮਤਿਹਾਨ ਪਾਸ ਕਰਨਾ ਅਤੇ ਅੰਗਰੇਜ਼ੀ ਆਉਣੀ, ਇਹ ਦੋ ਅਲੱਗ ਅਲੱਗ ਚੀਜ਼ਾਂ ਨੇ ਜਾਂ ਇੱਕੋ ਹੀ ਗੱਲ?
ਇਹ ਬਿਲਕੁਲ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ। ਇਮਤਿਹਾਨ ਪਾਸ ਕਰਨਾ, ਉਹਦੇ ਵਿੱਚ ਕੁਛ ਟਿਪਸ ਹੁੰਦੀਆਂ, ਉਹਨਾਂ ਟਿਪਸ ਨੂੰ ਫੋਲੋ ਕਰਕੇ ਅਸੀਂ ਆਪਣਾ ਇਗਜ਼ਾਮ ਕਲੀਅਰ ਕਰ ਸਕਦੇ ਹਾਂ। ਪਰ ਅੰਗਰੇਜ਼ੀ ਆਉਣਾ ਜਾਂ ਕੋਈ ਵੀ ਹੋਰ ਭਾਸ਼ਾ ਆਉਣਾ, ਉਹਦੇ ਵਿੱਚ ਟਾਈਮ ਲੱਗਦਾ ਹੈ। ਔਰ ਤੁਸੀਂ ਬੜਾ ਇਹ ਜਿਹਨੂੰ ਕਹਿੰਦੇ ਨੇ ਦੁੱਖ ਦੀ ਨਬਜ਼ 'ਤੇ ਤੁਸੀਂ ਹੱਥ ਰੱਖ ਛੱਡਿਆ, ਇਹ ਇੱਦਾਂ ਕੀ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਸਟੂਡੈਂਟਸ ਆਉਂਦੇ ਨੇ ਅਤੇ ਸਾਨੂੰ ਆ ਕੇ ਆਖਦੇ ਨੇ ਵੀ ਮੇਰੇ ਕੋਲ ਕੁੱਲ 28 ਦਿਨ ਨੇ ਅਤੇ ਇਹਨਾਂ 'ਚ ਮੈਂ ਇਗਜ਼ਾਮ ਦੇਣਾ ਅਤੇ ਮੈਂ ਅੰਗਰੇਜ਼ੀ ਵੀ ਸਿੱਖਣੀ ਹੈ, ਸੋ ਸਾਨੂੰ ਵੀ ਜਿਸ ਤਰ੍ਹਾਂ ਤੁਸੀਂ ਹੁਣੇ ਹੱਸੇ ਸੀ, ਮੈਂ ਕਈ ਵਾਰੀ ਹੱਸਦੀ ਹਾਂ ਕਈ ਵਾਰੀ ਨਹੀਂ ਵੀ ਹੱਸਦੀ ਕਿ ਕਿਸ ਤਰ੍ਹਾਂ 28 ਦਿਨਾਂ ਦੇ ਵਿੱਚ ਤੁਹਾਨੂੰ ਇੱਕ ਐਸੀ ਭਾਸ਼ਾ ਸਿਖਾ ਦਈਏ ਜਿਹਨੇ ਦੁਨੀਆ 'ਤੇ ਰਾਜ ਕਰ ਰਹੀ ਹੈ, ਹੈ ਨਾ। ਸੋ ਗਰਾਮਰ ਨੂੰ ਸਿੱਖਦਿਆਂ ਕਈ ਵਾਰੀ ਲੋਕਾਂ ਦੀ ਸਦੀਆਂ ਲੰਘ ਜਾਂਦੀਆਂ, ਔਰ ਇਹਦਾ ਵਿਕਾਸ ਕੋਈ ਵੀ ਦੁਨੀਆ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਸਾਨੂੰ ਪੂਰੀ ਨਹੀਂ ਆਉਂਦੀ ਹੁੰਦੀ। ਈਵਨ ਆਪਣੀ ਮਾਂ ਬੋਲੀ 'ਚ ਕੁਛ ਅਕਸਰ ਲਫ਼ਜ਼ ਹੋਇਆ ਕਰਦੇ ਨੇ ਜਿਹੜੇ ਸਮਝ ਨਹੀਂ ਆਉਂਦੇ, ਅਸੀਂ ਕਿਤਾਬੀ ਭਾਸ਼ਾ ਖਾਸ ਪੜ੍ਹੀ ਨਹੀਂ ਹੁੰਦੀ, ਸੋ ਉਦੋਂ ਕਈ ਵਾਰੀ
ਸਾਲੀ ਬੋਲੀ ਹੋਰ ਆ ਅਤੇ ਬੋਲਚਾਲ ਦੀ ਬੋਲੀ ਹੋਰ ਆ।
ਬਿਲਕੁਲ ਹੋਰ ਹੈ, ਔਰ ਸਭ ਤੋਂ ਜ਼ਿਆਦਾ ਸਾਨੂੰ ਉਦੋਂ ਪ੍ਰੋਬਲਮ ਆਉਂਦੀ ਹੈ ਜਿੱਦਾਂ ਤੁਸੀਂ ਇਹ ਸਵਾਲ ਮੈਂ ਇਹਦੇ 'ਤੇ ਵਾਪਸ ਮੁੜ ਕੇ ਆਉਂਦੀ ਹਾਂ, ਪਰ ਇਹ ਥੋੜ੍ਹਾ ਜਿਹਾ ਬੇਸ ਸੀਗਾ ਇਹਦਾ। ਕਈ ਵਾਰੀ ਸਾਨੂੰ ਸਟੂਡੈਂਟਸ ਆ ਕੇ ਆਖਦੇ ਨੇ ਮੈਨੂੰ ਇੰਗਲਿਸ਼ ਕਿੰਨੀ ਦੇਰ 'ਚ ਆ ਜਾਏਗੀ, ਔਰ ਮੇਰਾ ਵਾਸਤਾ ਬਹੁਤ ਇਹੋ ਜਿਹੇ ਸਟੂਡੈਂਟਸ ਨਾਲ ਪੈਂਦਾ ਜਿਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਅੱਠਵੀਂ 'ਚ ਛੱਡੀ ਹੁੰਦੀ ਹੈ, ਕਿਸੇ ਦਾ ਕੋਈ ਵੀਜ਼ਾ ਖਰਾਬ ਹੋਇਆ ਹੁੰਦਾ, ਕਿਸੇ ਦਾ ਕੋਈ ਦੇ ਕਮ ਆਪ ਕਿ ਸਾਨੂੰ ਜਨਰਲ ਇੰਗਲਿਸ਼ ਪ੍ਰੋਬਲਮ ਹੁੰਦੀ ਹੈ, ਮੈਂ ਟਰੱਕ ਚਲਾਉਂਦਾ ਮੇਰੇ ਕੋਲੋਂ ਉੱਥੇ ਡਿਲੀਵਰੀ ਦੇ ਉੱਪਰ ਗੱਲ ਨਹੀਂ ਕੀਤੀ ਜਾਂਦੀ, ਜਾਂ ਮੈਂ ਹੁਣ ਏਜ ਕੇਅਰ ਦੀ ਟ੍ਰੇਨਿੰਗ ਲੈ ਰਿਹਾ, ਮੈਨੂੰ ਇਹ ਵਾਲੀ ਲੈਂਗੁਏਜ ਸਿਖਾਓ। ਸੋ ਮੈਨੂੰ ਐਕਸਪੈਰੀਮੈਂਟਸ ਕਰਨੇ ਬਹੁਤ ਚੰਗੇ ਲੱਗਦੇ ਆ, ਮੈਂ ਕੋਸ਼ਿਸ਼ ਵੀ ਕਰਦੀ ਹਾਂ ਸਿਖਾਉਣ ਦੀ, ਪਰ ਜਿਹੜਾ ਸਾਹਮਣੇ ਵਾਲਾ ਹੁੰਦਾ ਨਾ ਉਹ ਸਿੱਖਣਾ ਨਹੀਂ ਚਾਹ ਰਿਹਾ ਹੁੰਦਾ, ਉਹ ਸੋਚਦਾ ਵੀ ਅੱਛਾ ਅਸੀਂ ਇਹਨਾਂ ਕੋਲ ਆ ਗਏ ਹਾਂ ਅਤੇ ਹੁਣ ਸਾਨੂੰ ਆ ਜਾਏਗੀ।
ਸੋ ਆ ਜਾਏਗੀ, ਗੁਰਦੁਆਰੇ ਮੰਦਰ ਮਸਜਿਦਾਂ 'ਚ ਪ੍ਰੀਮੀਅਮ ਭਰਨ ਜਾਂਦੇ ਹਾਂ ਬਈ, ਆਹ ਲਓ ਜੀ ਮੈਂ ਮੱਥਾ ਟੇਕਿਆ ਅਤੇ ਹੁਣ ਮੇਰਾ ਕੰਮ ਸਵਾਰ ਦਿਉ।
ਬਿਲਕੁਲ। ਸੋ ਇਹ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਸਾਡੇ ਭਾਈਚਾਰੇ 'ਚ ਹੈਗੀਆਂ ਕਿ ਕਾਹਲ ਹੈਗੀ ਹੈ ਅਤੇ ਕਾਹਲੀ ਅੱਗੇ ਸਿਰਫ ਟੋਏ ਹੁੰਦੇ ਆ। ਸੋ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਸਾਰੇ ਭਾਈਚਾਰੇ ਨੂੰ ਕਿ ਭਾਸ਼ਾ ਕੋਈ ਵੀ ਹੋਵੇ, ਕੋਈ ਵੀ ਕੰਮ ਹੋਵੇ, ਉਹਦੇ 'ਚ ਸਮਾਂ ਲੱਗਦਾ। ਔਰ ਅੰਗਰੇਜ਼ੀ ਸਿੱਖਣ ਵਾਸਤੇ ਸਰਕਾਰ ਨੇ ਬਹੁਤ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਜਿਹੜੇ ਇੱਥੋਂ ਦੇ ਨਾਗਰਿਕ ਬਣ ਜਾਂਦੇ ਨੇ, ਜਾਂ ਈਵਨ ਜਿਹੜੇ ਟੂਰਿਸਟ ਵੀਜ਼ਾ 'ਤੇ ਵੀ ਆਏ ਹੁੰਦੇ ਨੇ, ਏਮਸ ਨਾਮੀ ਸੰਸਥਾ ਹੁੰਦੀਆਂ ਜਿੱਥੇ ਅੰਗਰੇਜ਼ੀ ਸਿੱਖੀ ਜਾ ਸਕਦੀ ਹੈ।
ਹਰ ਚੀਜ਼ ਨੂੰ ਸਮਾਂ ਲੱਗਦਾ, ਚਾਹੇ ਉਹ ਕੋਈ ਵੀ ਕੰਮ ਕਿਉਂ ਨਾ ਹੋਵੇ, ਇਸ ਲਈ ਥੋੜ੍ਹਾ ਜਿਹਾ ਸੋਚ ਵਿਚਾਰ ਕੇ ਚੱਲਣਾ ਚਾਹੀਦਾ।
ਤੁਹਾਨੂੰ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ, ਜਿੱਦਾਂ ਕਈ ਸਟੂਡੈਂਟਸ ਬੈਠੇ ਹੁੰਦੇ ਨੇ, ਅਸੀਂ ਪੜ੍ਹਾ ਰਹੇ ਹਾਂ ਅਤੇ ਕਹਿੰਦੇ ਇਹਦੀ ਪੰਜਾਬੀ ਦੱਸੋ। ਵੈਸੇ ਅਸੀਂ ਕੋਸ਼ਿਸ਼ ਕਰੀ ਦੀ ਹੈ ਸਕਰੀਨ 'ਤੇ ਹੀ ਲਿਖ ਦੇਈਦਾ ਵੀ ਇਹਦਾ ਇਹ ਮਤਲਬ ਹੈ, ਕਾਫੀ ਮੈਂ ਸਨੋਨਿਮਸ ਵਗੈਰਾ ਕਾਫੀ ਲਿਖ ਦਿੰਦੀ ਹਾਂ ਨਾਲ ਹੀ ਕਿ ਸਟੂਡੈਂਟ ਨੂੰ ਔਖਿਆਈ ਨਾ ਹੋਵੇ। ਕਈ ਵਾਰੀ ਪੰਜਾਬੀ ਪੁੱਛਦੇ ਆ ਜਦੋਂ, ਵੈਸੇ ਐਕਸਪਲੇਨ ਵੀ ਕਰੀ ਦੀ ਹੈ, ਅਤੇ ਹਾਲੇ ਇੱਕ ਹਾਲ ਦੀ ਗੱਲ ਹੈ, ਦੋ ਤਿੰਨ ਦਿਨ ਹੋਏ ਇੱਕ ਸਟੂਡੈਂਟ ਸੀ ਉਹ ਹਾਇਰਾਰਕੀ ਦੇ ਉੱਪਰ ਚੱਲ ਰਿਹਾ ਸੀ, ਇੱਕ ਚੈਪਟਰ ਸੀ ਰੀਡਿੰਗ ਦਾ, ਮੈਂ ਕਿੰਨੀ ਵਾਰੀ ਐਕਸਪਲੇਨ ਕੀਤਾ ਕਿ ਦਰਜਾਬੰਦੀ ਕਹਿੰਦੇ ਆ ਇਹਨੂੰ, ਅਤੇ ਉਹ ਕਹਿੰਦਾ ਦਰਜਾਬੰਦੀ ਕੀ ਹੁੰਦੀ ਹੈ। ਹੁਣ ਇਹਦਾ ਐਕਸਪਲੇਨੇਸ਼ਨ ਤਾਂ ਪੰਜਾਬੀ ਦੇ ਵਿੱਚ, ਫਿਰ ਦਰਜਾਬੰਦੀ ਨੂੰ ਤੋੜ ਕੇ ਪੰਜਾਬੀ 'ਚ ਸਮਝਾਉਣਾ ਪੈਂਦਾ, ਅਤੇ ਮੈਂ ਸਮਝਦੀ ਹਾਂ ਕਿ ਸਾਡੀ ਜਿਹੜੀ ਪ੍ਰੋਬਲਮ ਬੇਸਿਕਲੀ ਪੰਜਾਬੀਆਂ ਦੀ ਸਪੈਸ਼ਲੀ ਹੈ, ਮੈਂ ਬਾਕੀ ਭਾਸ਼ਾ ਵਾਲੇ ਲੋਕਾਂ ਨੂੰ ਵੀ ਪੜ੍ਹਾਉਂਦੀ ਹਾਂ, ਉਹ ਹੈਗੀ ਹੈ ਕਿ ਉਹ ਆਪਣੀ ਭਾਸ਼ਾ ਤੋਂ ਹੀ ਜਾਣੂ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ। ਸੋ ਕਈ ਵਾਰੀ ਪੜ੍ਹਾਉਂਦੇ ਪੜ੍ਹਾਉਂਦੇ ਜਿੱਦਾਂ ਅਸੀਂ ਕਹਿ ਦਈਦਾ ਇਨ ਦਾ ਕੰਟੈਕਸਟ ਆਫ, ਇਸ ਸੰਦਰਭ ਦੇ ਵਿੱਚ, ਉਹਨਾਂ ਨੇ ਪੰਜਾਬੀ ਪੁੱਛੀ, ਮੈਂ ਸੰਦਰਭ ਦੱਸਿਆ, ਉਹਨਾਂ ਨੂੰ ਪਤਾ ਹੀ ਨਹੀਂ ਸੰਦਰਭ ਕੀ ਹੁੰਦਾ, ਫਿਰ ਉਹ ਸੰਦਰਭ ਅੱਗੇ ਐਕਸਪਲੇਨ ਕਰਨਾ ਪੈਂਦਾ।
ਕੋਈ ਵੀ ਬੰਦਾ ਜਦੋਂ ਆਪਣੀ ਮਾਂ ਬੋਲੀ 'ਚ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਫੋਕਸ ਪਹਿਲਾਂ ਨਾਲੋਂ ਵੱਧ ਜਾਂਦਾ, ਉਹਦਾ ਧਿਆਨ ਵੀ ਵੱਧ ਜਾਂਦਾ, ਉਹ ਆਲੇ ਦੁਆਲੇ ਦਸਾਦੇ ਤੋਂ ਪਾਰ ਦੀਆਂ ਗੱਲਾਂ ਵੀ ਸਮਝਣ ਲੱਗ ਜਾਂਦਾ।
ਬਿਲਕੁਲ ਬਿਲਕੁਲ।
ਅਤੇ ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਆਈਲਟਸ ਦੀ ਕਿ ਇੱਕ ਆਪਸ਼ਨਲ ਅਤੇ ਕੰਪਲਸਰੀ ਫਾਰਮੈਟ, ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦੱਸ ਦਿਓ, ਅਤੇ ਨਾਲ ਆਪਾਂ ਇਹ ਵੀ ਗੱਲ ਕਰਦੇ ਹਾਂ ਕਿ ਇਹਦੇ 'ਚ ਮਾਰਕਿੰਗ ਕਿੱਦਾਂ ਹੁੰਦੀ ਆ, ਨੰਬਰ ਕਿੱਦਾਂ ਦਿੱਤੇ ਜਾਂਦੇ ਆ, ਕਿਉਂਕਿ ਲੋਕਾਂ ਦਾ ਅਕਸਰ ਉਲਾਂਭਾ ਹੁੰਦਾ ਜੀ ਮੇਰੇ ਨੰਬਰ ਠੀਕ ਨਹੀਂ ਲਾਏ ਜੀ।
ਵੈਸੇ ਇਹਦੇ ਜਿਹੜੇ ਚਾਰੋਂ ਮੋਡਿਊਲਸ ਨੇ, ਰਾਈਟਿੰਗ, ਰੀਡਿੰਗ ਅਤੇ ਲਿਸਨਿੰਗ, ਇਹ ਕੰਪਿਊਟਰ ਦੇ ਉੱਪਰ ਹੋ ਰਿਹਾ, ਇਹ ਆਪਸ਼ਨ ਹੈ, ਪੇਪਰ 'ਤੇ ਵੀ ਤੁਸੀਂ ਅਟੈਂਪਟ ਕਰ ਸਕਦੇ ਹੋ, ਯੂਨੀਵਰਸਿਟੀਜ਼ 'ਚ ਹੋ ਰਿਹਾ, ਔਰ ਕੰਪਿਊਟਰ 'ਤੇ ਵੀ ਕਰ ਸਕਦੇ ਹੋ। ਇਹਦੀ ਜਿਹੜੀ ਮਾਰਕਿੰਗ ਸਦੀਆਂ ਪੁਰਾਣੀ ਚੱਲੀ ਆ ਰਹੀ ਹੈ, ਉਸ ਤਰ੍ਹਾਂ ਦੀ ਹੀ ਮਾਰਕਿੰਗ ਹੈ, ਇਹ ਮੈਨੂਅਲ ਮਾਰਕਿੰਗ ਹੀ ਹੈਗੀ ਹੈ ਇਨਡਾਇਰੈਕਟਲੀ। ਜਿਹੜੀ ਸਪੀਕਿੰਗ ਹੈ ਉਹ 1-1 ਹੋ ਰਹੀ ਹੈ, ਇਹ ਸਿਰਫ ਤਕਨੀਕੀ ਯੁੱਗ ਦੇ ਵਿੱਚ ਪੈੜਾਂ ਪਾਉਣ ਵਾਸਤੇ ਆਈਲਟਸ ਨੇ ਕੰਪਿਊਟਰ ਬੇਸਡ ਐਗਜ਼ਾਮ ਲਿਆਂਦਾ, ਕਿਉਂਕਿ ਅੱਜ ਮੌਜੂਦਾ ਪੀੜ੍ਹੀ ਜਿਹੜੀ ਹੈ ਉਹ ਕੰਪਿਊਟਰ ਓਰੀਐਂਟਿਡ ਪੀੜ੍ਹੀ ਹੈ। ਸੋ ਉਹਨਾਂ ਨੂੰ ਕੰਪਿਊਟਰ 'ਤੇ ਕੰਮ ਕਰਨਾ ਜ਼ਿਆਦਾ ਅੱਛਾ ਲੱਗਦਾ ਰਾਦਰ ਦੈਨ ਪੇਪਰ ਪੈੱਨ ਦੇ ਨਾਲ, ਇਸ ਕਰਕੇ ਆਈਲਟਸ ਦਾ ਜਿਹੜਾ ਇੱਕ ਆਪਸ਼ਨਲ ਫਾਰਮੈਟ ਉਹਨਾਂ ਵਾਸਤੇ ਆਇਆ, ਇਹ ਹਾਲੇ ਕੰਪਲਸਰੀ ਨਹੀਂ ਹੈ। ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਆਸਟ੍ਰੇਲੀਆ ਉਹਨਾਂ ਕੰਟਰੀਜ਼ ਦੇ ਵਿੱਚੋਂ ਇੱਕ ਕੰਟਰੀ ਹੈ ਜਿਹਦੇ ਵਿੱਚ ਆਈਲਟਸ CDT ਆ ਗਿਆ ਆਪਸ਼ਨ ਦੇ ਵਿੱਚ, ਹਾਲੇ ਸਾਰੀ ਦੁਨੀਆ ਦੇ ਵਿੱਚ ਇਹ ਆਪਸ਼ਨ ਨਹੀਂ ਆਈ। ਸੋ ਮੇਰੇ ਅਕੋਰਡਿੰਗਲੀ ਅਗਰ ਐਗਜ਼ਾਮ ਦੇਣਾ ਹੋਏ ਤਾਂ ਮੈਂ ਹਮੇਸ਼ਾ ਕੈਂਡੀਡੇਟ ਨੂੰ ਇਹੀ ਆਖਦੀ ਹਾਂ ਕਿ ਪਹਿਲੇ ਕਾਪੀ ਪੈੱਨ ਦੇ ਉੱਪਰ ਜਿਹੜਾ ਹੈਗਾ ਉਹ ਐਕਸਪੈਰੀਮੈਂਟ ਕੀਤਾ ਜਾਵੇ ਅਤੇ ਫਿਰ ਕੰਪਿਊਟਰ ਦੇ ਉੱਪਰ। ਪਰ ਕਈ ਜਿਹੜੇ ਹੁੰਦੇ ਨੇ ਉਹ ਕੰਪਿਊਟਰ 'ਤੇ ਅੱਛਾ ਕਰਦੇ ਨੇ, ਕਾਪੀ ਪੈੱਨ ਉਹਨਾਂ ਦੇ ਕੋਲੋਂ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਅਸੈਸਮੈਂਟ ਸੈਸ਼ਨ ਦੇ ਵਿੱਚ ਇਹ ਲੱਭ ਲੈਂਦੇ ਹਾਂ ਕਿ ਕਿਹਦੀ ਕੀ ਇਨਕਲੀਨੇਸ਼ਨ ਹੈਗੀ ਹੈ, ਸੋ ਉਸ ਅਕੋਰਡਿੰਗਲੀ ਅਸੀਂ ਰੈਫਰ ਕਰ ਦਿੰਦੇ ਹਾਂ ਕਿ ਤੁਸੀਂ ਕਿਹੜਾ ਕਰੋ। ਬਾਕੀ ਇਹਦੇ ਮਾਰਕਿੰਗ ਕ੍ਰਾਈਟੀਰੀਆ ਦੇ ਵਿੱਚ ਕੋਈ ਫਰਕ ਨਹੀਂ ਹੈ, ਔਰ ਮਾਰਕਿੰਗ ਕਿਵੇਂ ਹੁੰਦੀ ਹੈ, ਇਹਦੇ ਵਿੱਚ ਸਟਰਕਚਰਸ ਹੁੰਦੇ ਆ, ਜਿਹੜੇ ਟੈਕਨੀਕਲ ਟਰਮਸ ਆ ਉਹ ਮੈਂ ਨਹੀਂ ਦੱਸ ਸਕਦੀ ਕਿਉਂਕਿ ਉਹ ਸੀਕ੍ਰੈਟਸ ਹੁੰਦੇ ਨੇ, ਬਟ ਮੈਂ ਇੰਨਾ ਜ਼ਰੂਰ ਦੱਸਦੀ ਜਾਵਾਂ ਕਿ ਇਹਦੇ ਵਿੱਚ ਗ੍ਰਾਮਰ ਬੇਸਡ ਮਾਰਕਿੰਗ ਜ਼ਰੂਰ ਹੁੰਦੀ ਹੈ, ਔਰ ਨਾਲ ਹੀ ਨਾਲ ਤੁਹਾਨੂੰ ਇੱਕ ਭਾਸ਼ਾ ਦੇ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੱਕ ਵਰਡ ਹੈ ਇੰਪੋਰਟੈਂਟ, ਇੰਪੋਰਟੈਂਟ ਸਾਰਿਆਂ ਨੂੰ ਪਤਾ ਹੁੰਦਾ ਦਾ ਕੀ ਮਤਲਬ ਹੈ। ਹੁਣ ਇਹਨੂੰ ਸਿਗਨੀਫਿਕੈਂਟ ਵੀ ਕਹਿੰਦੇ ਹੈ, ਇਹਨੂੰ ਰਿਮਾਰਕੇਬਲ ਵੀ ਕਹਿੰਦੇ ਹੈ, ਇਹਨੂੰ ਸਟੂਪੈਂਡਸ ਵੀ ਕਹਿੰਦੇ ਹੈ, ਇਹ ਪਤਾ ਹੋਣਾ ਜ਼ਰੂਰੀ ਹੈ। ਸੋ ਇੱਕ ਲਫ਼ਜ਼ ਦੇ ਕੋਮਨ ਵਰਡ ਦੇ, ਸਾਰੀ ਅੰਗਰੇਜ਼ੀ ਦੇ, ਹਾਂਜੀ ਸਾਰੀ ਅੰਗਰੇਜ਼ੀ ਦੇ ਨਹੀਂ, ਕੋਮਨ ਵਰਡਸ ਦੇ ਸਾਨੂੰ ਜਿਹੜੇ ਹੈ ਸਮਾਨ ਆਰਥਕ ਸ਼ਬਦ ਪਤਾ ਹੋਣਾ ਚਾਹੀਦੇ ਆ। ਸੋ ਇਹਨੂੰ ਇਹ ਬੜਾ ਇੱਕ ਇੰਪੋਰਟੈਂਟ ਆਸਪੈਕਟ ਹੈ ਇਹਨਾਂ ਭਾਸ਼ਾ ਵਾਲੇ ਐਗਜ਼ਾਮਸ ਦਾ, PT ਦਾ ਵੀ, ਆਇਲਸ ਦਾ ਵੀ, ਕਿ ਸਾਨੂੰ ਸਮਾਨ ਆਰਥਕ ਸ਼ਬਦ ਆਉਂਦੇ ਹੋਣੇ ਚਾਹੀਦੇ ਨੋਰਮਲ ਲੈਂਗੁਏਜ 'ਤੇ। ਹੁਣ ਬਾਰ ਬਾਰ ਅਸੀਂ ਇੱਕੋ ਹੀ ਲਫ਼ਜ਼ ਲਿਖੀ ਜਾਵਾਂਗੇ ਰਾਈਟਿੰਗ ਦੇ ਵਿੱਚ ਤਾਂ ਉਹਦੇ ਨੰਬਰ ਨਹੀਂ ਮਿਲਣਗੇ।
ਠੀਕ ਹੈ,
ਇੱਕੋ ਚੀਜ਼ ਨੂੰ ਲਿਖਣ ਵੇਲੇ ਅਗਰ ਅਸੀਂ 5-6 ਲਫ਼ਜ਼ ਇਸਤੇਮਾਲ ਕਰ ਦਈਏ ਤੇ ਉਹ ਹੀ ਐਗਜ਼ਾਮਿਨਰ ਖੁਸ਼ ਹੋ ਜਾਂਦਾ ਵੀ ਇਹਨੂੰ ਲੈਂਗੁਏਜ ਵੇਰੀਏਸ਼ਨ ਆਉਂਦੀ ਹੈ,
ਬੱਲੇ ਬੱਲੇ ਕਿਤੇ ਸ਼ਾਵਾ ਸ਼ਾਵਾ।
ਹਾਂਜੀ, ਲੈਕਸੀਕਲ ਰਿਸੋਰਸਿਸ ਕਹਿੰਦੇ ਆ, ਇਹਦੀ ਬਹੁਤ ਮੁਹਾਰਤ ਹੋਣੀ ਚਾਹੀਦੀ ਹੈ ਔਰ ਉਹ ਮੁਹਾਰਤ ਆ ਜਾਂਦੀ ਹੈ ਅਗਰ ਤੁਸੀਂ
ਥੋੜਾ ਜਿਹਾ ਧਿਆਨ ਦਵੋ ਨੀਤਾ ਨੂੰ ਮਰਾਦਾ ਨੇ। ਜੀ ਤੇ ਫ੍ਰੀਕੁਐਂਸੀ ਬਾਰੇ ਕੀ ਦੱਸਣਾ ਚਾਹੋਗੇ? ਇਹ ਇਮਤਿਹਾਨ ਬਾਰ ਬਾਰ ਦਿੱਤਾ ਜਾ ਸਕਦਾ, ਕਿੰਨੀ ਕੁ ਵਾਰ ਦਿੱਤਾ ਜਾ ਸਕਦਾ? ਵੈਸੇ ਤਾਂ ਵਿਚਾਰੇ ਲੋਕ ਦੇ ਵੀ ਹੰਭੇ ਪਏ ਨੇ।
ਹਾਂਜੀ, ਪਹਿਲਾਂ ਇਸ ਤਰ੍ਹਾਂ ਹੋਇਆ ਕਰਦਾ ਸੀ ਜਦੋਂ ਪੇਪਰ ਬੇਸਡ ਐਗਜ਼ਾਮ ਸੀ ਨਾ, ਮੈਨੂੰ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਬੜੀ ਇੱਕ ਅਚੰਬੇ ਵਾਲੀ ਗੱਲ ਲੱਗੀ ਕਿ ਸਟੂਡੈਂਟ ਨੇ ਤੁਹਾਡੇ ਕੋਲ ਆਉਣਾ ਪੜ੍ਹਨ ਅਤੇ ਨਾਲ ਦੱਸਣਾ ਮੈਂ 4 ਐਗਜ਼ਾਮ ਬੁੱਕ ਕਰਾਤੇ ਆ ਅਗਲੇ। ਔਰ ਮੈਂ ਸੋਚਦੀ ਹੁੰਦੀ ਸੀ 4 ਐਗਜ਼ਾਮ ਬੁੱਕ ਕਰਾਤੀ, ਇੱਕ ਤਾਂ ਦਿੱਤਾ ਨਹੀਂ ਹਾਲੇ। ਅਤੇ ਉਹ ਸਿਲਸਿਲਾ ਸੀ ਪੇਪਰ ਬੇਸਡ ਐਗਜ਼ਾਮਸ ਦਾ, ਕਈ ਬਹੁਤ ਸਾਰੇ ਸੈਟਰਡੇਜ਼ ਉਹਨਾਂ ਨੇ ਰਿਜ਼ਰਵ ਕੀਤੇ ਹੁੰਦੇ ਸੀ। ਪਰ ਇਹਦੇ ਵਿੱਚ ਕੀ ਹੈ ਕਿ ਇੱਕ ਦਿਨ ਦੇ ਵਿੱਚ 3 ਵਾਰੀ ਐਗਜ਼ਾਮ ਹੁੰਦਾ, ਸੰਡੇ ਨੂੰ ਛੱਡ ਕੇ ਸੰਡੇ ਔਫ ਹੁੰਦਾ। ਅਤੇ ਜਦੋਂ ਇੱਕ ਐਗਜ਼ਾਮ ਦਾ ਰਿਜ਼ਲਟ ਆ ਜਾਂਦਾ, ਦੂਸਰਾ ਬੁੱਕ ਕੀਤਾ ਜਾ ਸਕਦਾ। ਇਹਦੇ ਨਾਲ ਪੈਸੇ ਵੀ ਬਚਦੇ ਹੈ, ਇਹਦੇ ਨਾਲ ਹੈਡੇਕ ਵੀ ਬਚਦੀ ਹੈ, ਅਤੇ ਐਂਗਜ਼ਾਇਟੀ ਅਤੇ ਪੈਨਿਕ ਅਟੈਕਸ ਆਉਂਦੇ ਨਾ ਡੇਟ ਨਹੀਂ ਮਿਲੇਗੀ, ਉਹ ਬਚ ਗਏ ਸਟੂਡੈਂਟਸ, ਕਿਉਂਕਿ ਇਹਦੇ ਵਿੱਚ ਡੇਟਸ ਅਬੰਡੈਂਟਲੀ ਅਵੇਲੇਬਲ ਹੈਗੀਆਂ। ਔਰ ਇਹ ਬੜਾ ਲੋਕਪ੍ਰਿਯ ਹੋ ਰਿਹਾ ਐਗਜ਼ਾਮ, ਔਰ ਸਕਸੈਸ ਰੇਟ ਵੀ ਅਗਰ ਕੰਪੇਅਰ ਕਰੀਏ ਜਦੋਂ ਤੋਂ ਇਹ ਸ਼ੁਰੂ ਹੋਇਆ ਉਹਦਾ ਸਕਸੈਸ ਰੇਟ ਕਾਫੀ ਹਾਇਰ ਹੈ, ਕਿਉਂਕਿ ਹਾਲੇ ਜ਼ਿਆਦਾ ਲੋਕ ਐਗਜ਼ਾਮ ਦੇ ਨਹੀਂ ਰਹੇ, ਜਿੰਨੇ ਦੇ ਰਹੇ ਆ ਉਹਦੇ ਵਿੱਚ ਇਹਦਾ ਸਕਸੈਸ ਰੇਟ ਹਾਇਰ ਹੈ, ਕਿਉਂਕਿ ਕੰਸਨਟ੍ਰੇਸ਼ਨ ਲੈਵਲਸ ਜ਼ਿਆਦਾ ਮਿਲ ਜਾਂਦੇ ਆ ਜਦੋਂ ਕੰਪਿਊਟਰ ਬੇਸਡ ਉਹ ਡੱਬਿਆਂ ਦੇ ਵਿੱਚ ਬੈਠ ਕੇ ਐਗਜ਼ਾਮ ਦੇਣਾ ਹੋਵੇ। ਹੈੱਡਫੋਨਸ ਮਿਲ ਜਾਂਦੇ ਆ, ਜਿਹੜੇ ਸਟੂਡੈਂਟਸ ਹਮੇਸ਼ਾ ਕਹਿੰਦੇ ਸੀ ਕਿ ਲਿਸਨਿੰਗ 'ਚ ਹੈੱਡਫੋਨਸ ਨਹੀਂ ਮਿਲਦੇ, 1000 ਸਟੂਡੈਂਟ 500 ਸਟੂਡੈਂਟ ਇੱਕੋ ਜਗ੍ਹਾ ਬੈਠਾ
ਤੇ ਲਾਊਡ ਸਪੀਕਰ ਚੱਲ ਰਿਹਾ।
ਹਾਂਜੀ, ਸੋ ਇਹਦੇ 'ਚ ਹੈੱਡਫੋਨਸ ਵੀ ਨੇ, ਔਰ ਇਹਦੇ 'ਚ ਜਿਸ ਤਰ੍ਹਾਂ ਮੈਂ ਰੀਸੈਂਟਲੀ ਐਗਜ਼ਾਮ ਦਿੱਤਾ ਸੀ, ਸੋ ਮੈਨੂੰ ਬੜਾ ਅੱਛਾ ਜਿਹਾ ਇਨਵਾਇਰਮੈਂਟ ਲੱਗਿਆ, ਐਂਬੀਅੰਸ ਬੜਾ ਅੱਛਾ ਹੁੰਦਾ ਔਰ ਬੜਾ ਵਧੀਆ ਲੱਗਦਾ ਹੈ ਜਦੋਂ ਹੈੱਡਫੋਨਸ ਲੱਗੇ। ਔਰ ਮੈਂ ਤਾਂ ਰੀਡਿੰਗ 'ਚ ਵੀ ਲਗਾ ਕੇ ਰੱਖਦੀ ਹੁੰਦੀ ਹਾਂ ਤਾਂ ਕਿ ਕੋਈ ਨੋਇਸ ਪ੍ਰੋਬਲਮ ਨਾ ਹੋਏ, ਡਿਸਟਰਬੈਂਸ ਨਾ ਹੋਏ, ਸੋ ਵਧੀਆ ਲੱਗਦਾ ਹੈ, ਮੈਨੂੰ ਤਾਂ ਅੱਛਾ ਲੱਗਾ।
ਅਤੇ ਇੱਕ ਵੱਖਰਾ ਜਿਹਾ ਸਵਾਲ ਜਿਹੜਾ ਬਾਰ ਬਾਰ ਮੇਰੇ ਦਿਮਾਗ 'ਚ ਆਉਂਦਾ ਪੁੱਛਣਾ ਸੀ, ਉਹ IDP ਨੂੰ ਵੀ ਆ, ਜਿਵੇਂ ਹੁਣ ਇਹਦੇ 'ਚ 4 ਮੋਡਿਊਲ ਨੇ, ਕਈ ਵਾਰ ਕੀ ਹੁੰਦਾ 2 ਕਲੀਅਰ ਹੋ ਗਏ 2 ਰਹਿ ਗਏ, ਅਗਲੀ ਵਾਰ ਨੂੰ 3 ਕਲੀਅਰ ਹੋ ਗਏ 1 ਰਹਿ ਗਿਆ, ਕਈ ਵਾਰ ਉਹ ਕਲੀਅਰ ਹੋ ਗਿਆ ਉਹ ਰਹਿ ਗਿਆ, ਇਹ ਜਿਹੜਾ ਰਾਮ ਰੌਲਾ ਇਹਦਾ ਅੱਜ ਤੱਕ ਕੋਈ ਹੱਲ ਨਹੀਂ ਲੱਭਿਆ। ਕੀ IDP ਇੱਦਾਂ ਸੋਚੂਗੀ ਆਉਣ ਵਾਲੇ ਸਮੇਂ 'ਚ, ਕੀ ਇਸ ਤਰ੍ਹਾਂ ਦਾ ਕੁਛ ਚੱਲ ਰਿਹਾ ਉਹਨਾਂ ਦੇ ਦਿਮਾਗ 'ਚ ਕਿ ਜਿਹੜੇ ਬੰਦੇ ਨੇ 3 ਕਿਸਮ ਦੀ ਅੰਗਰੇਜ਼ੀ ਕਲੀਅਰ ਕਰ ਲਈ ਉਹਦਾ ਹੁਣ 3 ਦਾ ਇਮਤਿਹਾਨ ਕਲੀਅਰ ਆ ਅਤੇ ਉਹ ਸਿਰਫ 4 ਦੇਵੇ, ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ?
ਵੈਲ, IDP ਜਿਹਦੇ ਤੱਕ ਕੰਸਰਨ ਹੈ ਤਾਂ IDP ਹੀ ਆਨਸਰ ਕਰ ਸਕਦੀ ਹੈ, ਬਟ ਜਿੱਥੋਂ ਤੱਕ ਸਾਡਾ ਸਰੋਕਾਰ ਹੈ, ਅਸੀਂ ਜਦੋਂ ਤੋਂ ਇਹਨਾਂ ਅਦਾਰਿਆਂ ਦੇ ਨਾਲ ਜੁੜੇ ਹਾਂ ਅਤੇ ਟ੍ਰੇਨਿੰਗ ਦੇ ਰਹੇ ਹਾਂ ਸਟੂਡੈਂਟਸ ਨੂੰ ਜਾਂ ਉਹਨਾਂ ਨੂੰ ਅਸੈਸ ਕਰ ਰਹੇ ਹਾਂ, ਇਹਦੇ ਵਿੱਚ ਮੇਰੇ ਸਾਹਮਣੇ ਜਿਹੜੀਆਂ ਚੀਜ਼ਾਂ ਨਿਕਲ ਕੇ ਇਹ ਆਈਆਂ ਕਿ ਸਟੂਡੈਂਟਸ ਕਈ ਵਾਰੀ ਜਦੋਂ 4 ਮੋਡਿਊਲਰ ਇਮਤਿਹਾਨ ਦਿੰਦੇ ਨੇ, 3 ਕਲੀਅਰ ਕਰ ਲੈਂਦੇ ਨੇ ਅਤੇ 1 ਨਹੀਂ ਹੁੰਦਾ, ਉਹ ਅਗਲੀ ਵਾਰੀ ਸਿਰਫ ਉਸੇ 1 ਤੇ ਜ਼ੋਰ ਦੇ ਕੇ ਜਾਂਦੇ ਨੇ, ਪਿਛਲਿਆਂ 'ਚ ਓਵਰ ਕੌਨਫੀਡੈਂਟ ਹੋ ਕੇ ਅੰਡਰ ਪਰਫੋਰਮ ਕਰ ਲੈਂਦੇ ਨੇ। ਸੋ ਕਈ ਵਾਰੀ ਜਿਹੜਾ ਮੈਨੂੰ ਲੱਗਦਾ ਹੈ ਕਿ 70% ਉਹਨਾਂ ਦਾ ਆਪਣਾ ਹੀ ਕਸੂਰ ਹੁੰਦਾ ਹੈ ਜਦੋਂ ਅੰਡਰ ਪਰਫੋਰਮ ਕਰਕੇ ਆਉਂਦੇ ਆ, ਪਰ ਆ ਕੇ ਆਖਦੇ ਆ ਵੀ ਪੇਪਰ ਬਹੁਤ ਵਧੀਆ ਹੋਇਆ, ਅਸੀਂ ਗੱਡ ਤਾਂ ਜਿਵੇਂ ਅਸੀਂ ਪੰਜਾਬੀ ਅਕਸਰ ਆਖਦੇ ਹਾਂ, ਪਰ ਉਹ ਸਾਨੂੰ ਪਤਾ ਲੱਗ ਰਿਹਾ ਹੁੰਦਾ ਜਦੋਂ ਕਲਾਸ 'ਚ ਵੀ ਪਰਫੋਰਮ ਕਰ ਰਹੇ ਹੁੰਦੇ ਕਿੰਨਾ ਕੁ ਗੱਡ ਰਹੇ ਨੇ। ਦੇ ਆਰ ਨੋਟ ਕੰਸਨਟ੍ਰੇਟਿੰਗ ਔਨ ਆਲ ਦੋਜ 3 ਮੋਡਿਊਲਸ ਦੈਟ ਦੇ ਹੈਵ ਕਲੀਅਰਡ। ਔਰ ਇਸ ਤੋਂ ਇਲਾਵਾ ਇੱਕ ਹੋਰ ਵੀ ਬੜੀ ਇੰਪੋਰਟੈਂਟ ਜਿਹੜੀ ਇਹਦੇ ਵਿੱਚ ਧਾਰਨਾ ਹੈਗੀ ਹੈ, ਕਿਉਂ 4 ਮੋਡਿਊਲ ਐਗਜ਼ਾਮ ਜਿਹੜਾ ਅਲੱਗ ਅਲੱਗ ਨਹੀਂ ਲਿਆ ਜਾਂਦਾ, ਕਈ ਪ੍ਰੋਫੈਸ਼ਨਸ 'ਚ ਉਹਨਾਂ ਨੇ ਕਰ ਦਿੱਤਾ ਹੈ, ਪਰ ਜੇਕਰ ਮੈਂ ਕਹਿ ਦਾਂ ਕਿ ਉਹ ਵੀ ਨਹੀਂ ਸੀ ਹੋਣਾ ਚਾਹੀਦਾ ਤਾਂ ਉਹ ਸਾਡੇ ਭਾਈਚਾਰੇ ਨੂੰ ਚੰਗਾ ਨਹੀਂ ਲੱਗੇਗਾ, ਹੋ ਜਾਣਾ ਚਾਹੀਦਾ ਸੀ ਜਾਂ ਸਾਰਿਆਂ ਦਾ ਹੀ ਹੋ ਜਾਵੇ। ਕਿਉਂਕਿ ਦੇਖੋ, ਫੋਰ ਐਗਜ਼ਾਮਪਲ ਇੱਕ ਮੈਸੇਜ ਹੈ, ਉਹਨੂੰ ਮੈਂ ਪੜ੍ਹ ਪਾ ਰਹੀ ਹਾਂ ਕਿ ਮੈਂ ਓਕੇ ਕੋਈ ਕੋਡਸ ਦੇ ਵਿੱਚ ਲੈਂਗੁਏਜ ਦੇ ਲੈਂਗੁਏਜ ਕੋਡਸ ਦੇ ਵਿੱਚ ਮੈਸੇਜ ਹੈ, ਫੋਰ ਐਗਜ਼ਾਮਪਲ ਕਿਸੇ ਅਸੀਂ ਆਫਿਸ 'ਚ ਬੈਠੇ ਹਾਂ, ਮੈਂ ਉਹਨੂੰ ਪੜ੍ਹ ਪਾ ਰਹੀ ਹਾਂ, ਮੈਂ ਉਹਨੂੰ ਸਮਝ ਵੀ ਪਾ ਰਹੀ ਹਾਂ, ਹੈ ਨਾ। ਜੇਕਰ ਕਿਸੇ ਨੇ ਮੈਨੂੰ ਕਾਲ ਕੀਤੀ ਹੈ, ਮੈਨੂੰ ਉਹ ਵੀ ਸਮਝ ਲੱਗ ਰਹੀ ਹੈ, ਪਰ ਜਿਹੜੇ 4th ਪਾਰਟੀ ਨੂੰ ਮੈਂ ਕਨਵੇ ਕਰਨਾ, ਪਰ ਜੇ ਮੈਂ ਉਹਨੂੰ ਕਨਵੇ ਹੀ ਨਹੀਂ ਕਰ ਪਾ ਰਹੀ ਤਾਂ ਇਹਦਾ ਮਤਲਬ ਹੈ ਕਿ ਮੇਰੀ ਸਪੀਕਿੰਗ ਜਿਹੜੀ ਆ ਉਹ ਵਧੀਆ ਨਹੀਂ ਹੈਗੀ, ਰਾਈਟਿੰਗ ਵੀ ਠੀਕ ਸੀ, ਮੈਂ ਉਹਨੂੰ ਡਿਲੀਵਰ ਵੀ ਕਰ ਪਾ ਰਹੀ ਹਾਂ, ਰੀਡਿੰਗ ਵੀ ਠੀਕ ਹੈ, ਮੈਂ ਕੰਪਰੀਹੈਂਡ ਵੀ ਕਰ ਪਾ ਰਹੀ ਹਾਂ, ਲਿਸਨਿੰਗ ਵੀ ਠੀਕ ਹੈ ਕਿਉਂਕਿ ਮੈਂ ਇੰਟਰਪ੍ਰੈਟ ਵੀ ਕਰ ਪਾ ਰਹੀ ਹਾਂ, ਬਟ ਆਈ ਐਮ ਨੋਟ ਏਬਲ ਟੂ ਕਮਿਊਨੀਕੇਟ, ਦੈਨ ਉਹ ਜਿਹੜੇ 3 ਮੋਡਿਊਲ ਆਉਂਦੇ ਵੀ ਹੈ ਨਾ ਅਤੇ 4th ਨਹੀਂ ਆਉਂਦਾ ਤਾਂ ਇਹ ਫੇਲੀਅਰ ਹੈ, ਸਕਸੈਸ ਨਹੀਂ ਹੈ। ਸੋ ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, UK, US, ਜਿਹੜੀ ਮਰਜ਼ੀ ਕੰਟਰੀ ਹੋਵੇ, ਇਹਨਾਂ ਦੇ ਸਿਸਟਮਸ ਦੇ ਵਿੱਚ ਜਿਹੜੀਆਂ ਜੋਬਸ ਨੇ ਉਹ ਤੁਸੀਂ ਵੀ ਦੇਖਿਆ ਹੋਏਗਾ ਇੰਨੇ ਸਮੇਂ ਦੇ ਵਿੱਚ ਤੁਸੀਂ ਇੱਥੇ ਵੀ, ਉਹ ਇੱਕ ਜਣੇ 'ਤੇ ਕਈ ਜ਼ਿੰਮੇਵਾਰੀਆਂ ਹੁੰਦੀਆਂ। ਸੋ ਸ਼ਾਇਦ ਉਹਨੂੰ ਤੁਸੀਂ ਕੋਸਟ ਕੱਟ ਕਹਿ ਲਓ, ਜੋਬ ਕੱਟ ਕਹਿ ਲਓ, ਜੋ ਮਰਜ਼ੀ ਕਹਿ ਲਓ ਉਹਨੂੰ, ਉਹ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ 4 ਚੀਜ਼ਾਂ ਦੇ ਵਿੱਚ ਮੁਹਾਰਤ ਹੋਣੀ ਜ਼ਰੂਰੀ ਹੈ। ਉਹ PhD ਲੈਵਲ ਦੀ ਮੁਹਾਰਤ ਨਹੀਂ ਚਾਹੀਦੀ, ਪਰ ਐਟਲੀਸਟ ਇੰਟਰਪ੍ਰਿਟੇਸ਼ਨ, ਕੰਪਰੀਹੈਂਸ਼ਨ ਅਤੇ ਕਮਿਊਨੀਕੇਸ਼ਨ ਹੋਣੀ ਜ਼ਰੂਰੀ ਹੈ।
ਪਰ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਟੈਸਟ ਦਾ ਵੀ ਇਹ ਨਿਕੰਮਾ ਪਾਣਾ ਕਿ ਜਦੋਂ ਪਹਿਲਾਂ ਦਿੱਤਾ ਸੀ ਤਾਂ ਉਦੋਂ ਤਾਂ ਮੇਰੇ ਰੀਡਿੰਗ ਅਤੇ ਰਾਈਟਿੰਗ 'ਚੋਂ 7.5-7.5 ਸੀਗੇ ਅਤੇ ਹੁਣ ਮੇਰੇ ਆਏ ਆ 5-5 ਦੋਨਾਂ 'ਚੋਂ ਅਤੇ ਹੁਣ ਮੇਰੇ ਦੂਜੇ ਰਹਿ ਗਏ ਅਤੇ ਪਹਿਲਾਂ ਪਹਿਲੇ ਰਹਿ ਗਏ ਸੀ।
ਹਾਂ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇਕਰ ਅਸੀਂ ਰੀਡਿੰਗ ਲਿਸਨਿੰਗ ਲੈ ਕੇ ਚੱਲੀਏ, ਲਿਸਨਿੰਗ ਇਸ ਤਰ੍ਹਾਂ ਹੋ ਸਕਦਾ ਕਿ ਅਸੀਂ ਸ਼ਾਇਦ ਪਹਿਲਾਂ ਕੁਝ ਐਸੀਆਂ ਜੋਬਸ ਕਰ ਰਹੇ ਸੀਗੇ ਜਿਨ੍ਹਾਂ 'ਚ ਸਾਡੀ ਪ੍ਰੈਕਟਿਸ ਹੋ ਰਹੀ ਸੀ ਇੰਟਰਪ੍ਰੀਟੇਸ਼ਨ ਦੀ, ਹੁਣ ਅਸੀਂ ਉਹ ਨਹੀਂ ਕਰ ਰਹੇ ਅਤੇ ਅਸੀਂ ਕੋਈ ਪ੍ਰੈਕਟਿਸ ਵੀ ਨਹੀਂ ਕਰ ਰਹੇ ਜਿਹੜੀਆਂ ਸੈਂਪਲ ਲਿਸਨਿੰਗਸ ਹੁੰਦੀਆਂ। ਅਤੇ ਰੀਡਿੰਗ 'ਚ ਮੈਂ ਦੇਖਦੀ ਹਾਂ, ਕਈ ਵਾਰੀ ਕਲਾਸਿਸ 'ਚ ਵੀ ਦੇਖਦੀ ਹਾਂ, ਜਦੋਂ ਵੱਡੇ ਗਰੁੱਪਸ ਹੁੰਦੇ ਸੀ, ਅੱਜ ਕੱਲ੍ਹ ਆਇਲਸ 'ਤੇ ਛੋਟੇ ਗਰੁੱਪਸ ਹੁੰਦੇ ਆ, ਵੱਡੇ ਗਰੁੱਪਸ ਅਸੀਂ ਕਈ ਵਾਰੀ ਦੇਖਦੇ ਸੀ ਜਿਵੇਂ ਸਾਇੰਸ ਦੇ ਉੱਪਰ ਟੋਪਿਕ ਆ ਗਿਆ ਅਤੇ ਕਿਸੇ ਨੂੰ ਸਾਇੰਸ 'ਚ ਬਹੁਤ ਇੰਟਰਸਟ ਹੈ, ਉਹਨੇ ਉਹਨੂੰ ਬਹੁਤ ਧਿਆਨ ਦੇ ਨਾਲ ਪੜ੍ਹਨਾ ਅਤੇ ਉਹਦੇ ਸਵਾਲ ਕਰਨੇ, ਉਹਦੇ ਦੋ ਰਿਜ਼ਲਟਸ ਨਿਕਲਦੇ ਸੀ, ਇੱਕ ਤਾਂ ਇੰਟਰਸਟ ਆ ਗਿਆ ਅਤੇ ਸਾਰਾ ਸਮਾਂ ਹੀ ਇੱਕੋ ਹੀ ਰੀਡਿੰਗ 'ਤੇ ਲਾਤਾ, ਤਿੰਨ ਹੁੰਦੀਆਂ ਅਕੈਡਮਿਕ ਮਾਡਿਊਲ 'ਚ, ਅਤੇ ਉਹਦੇ ਨਾਲ ਕੀ ਹੋਇਆ ਕਿ ਉਹ ਤਾਂ ਠੀਕ ਹੋ ਗਏ, ਬਾਕੀ ਜਿਹੜੇ ਦੋ ਰਹਿ ਗਏ ਰੀਡਿੰਗ ਵਾਲੇ ਉਹ ਖਰਾਬ ਹੋ ਗਏ। ਇੱਕ ਹੁੰਦਾ ਕਿ ਇੰਟਰਸਟ ਆ ਗਿਆ, ਸਵਾਲ ਲੱਭ ਗਏ ਅਤੇ ਉਹਦਾ ਜ਼ਿਆਦਾ ਆ ਗਿਆ, ਕਈ ਵਾਰੀ ਟੋਪਿਕ ਆ ਜਾਂਦਾ ਜਿਸ ਤਰ੍ਹਾਂ ਐਨੀਮਲਸ 'ਤੇ ਆ ਗਿਆ, ਕਿਸ ਨੂੰ ਇੰਟਰਸਟ ਹੀ ਨਹੀਂ, ਜੀਓਗ੍ਰਾਫੀ 'ਤੇ ਆ ਗਿਆ ਇੰਟਰਸਟ ਹੀ ਨਹੀਂ, ਸਮਝ ਹੀ ਨਹੀਂ ਆ ਰਿਹਾ, ਅਤੇ ਉਹਦੇ 'ਚ 5 ਬੈਂਡ ਆਉਣਗੇ, 7 ਨਹੀਂ ਆਉਣਗੇ ਕਿਉਂਕਿ ਸਾਨੂੰ ਸਮਝ ਹੀ ਨਹੀਂ ਆ ਰਿਹਾ। ਯੂਥਨੇਸ਼ੀਆ ਮਰਸੀ ਕਿਲਿੰਗ ਨੂੰ ਕਹਿੰਦੇ ਆ, ਇਹਦੀਆਂ ਪ੍ਰੋਨਾਂਸੀਏਸ਼ਨਸ ਡਿਫਰੈਂਟ ਨੇ, ਕਈ ਕੁਛ ਇਹਨੂੰ ਪ੍ਰੋਨਾਂਸ ਕਰਦੇ ਗਏ। ਹੁਣ ਇਹ ਟੋਪਿਕ ਆ ਗਿਆ ਕਿ ਯੂਥਨੇਸ਼ੀਆ ਸ਼ੁੱਡ ਬੀ ਲੀਗਲ ਇਨ ਆਲ ਦ ਕੰਟਰੀਜ਼ ਆਫ ਦ ਵਰਲਡ, ਡੂ ਯੂ ਅਗਰੀ ਔਰ ਡਿਸਅਗਰੀ? ਕਿਸੇ ਨੂੰ ਇਹੀ ਨਹੀਂ ਪਤਾ ਕਿ ਯੂਥਨੇਸ਼ੀਆ ਕੀ ਹੁੰਦਾ ਅਤੇ ਉਹ ਕੀ ਲਿਖੇਗਾ, ਹੋ ਸਕਦਾ ਉਹਦੇ 9 ਬੈਂਡ ਆਏ ਹੋਣ ਪਿਛਲੀ ਵਾਰੀ ਅਤੇ ਉਹਦੇ ਹੁਣ ਕਿਸ ਤਰ੍ਹਾਂ ਆ ਸਕਦੇ ਆ, ਹੁਣ ਤਾਂ ਐਸਟੀਮੇਟ ਲਾ ਕੇ ਲੀਗਲਿਟੀ 'ਤੇ ਵੀ ਸਾਰਾ ਐਸੇ ਲਿਖ ਦੇਵੇ, ਯੂਥਨੇਸ਼ੀਆ ਨਹੀਂ ਵੀ ਪਤਾ ਤਾਂ ਵੀ ਉਹ 5 ਦੇ ਉੱਤੇ ਨਹੀਂ ਜਾ ਸਕਦਾ।
ਤਿਲਕਣਬਾਜ਼ੀ
ਇਸ ਕਰਕੇ ਇਹ ਤਾਂ ਹੈਗਾ ਓਵਰਆਲ ਨੌਲੇਜ, ਲਿਟਲ ਬਿਟ ਆਫ ਜਨਰਲ ਨੌਲੇਜ ਇਜ਼ ਇੰਪੋਰਟੈਂਟ ਇਨ ਐਵਰੀ ਇਗਜ਼ਾਮ। ਸੋ ਅਗਰ ਸਾਨੂੰ ਆਪਣੇ ਆਲੇ ਦੁਆਲੇ ਦੀ ਨੌਲੇਜ ਹੈ ਹਲਕੀ ਜਿਹੀ, ਅਤੇ ਅਸੀਂ ਇਸ ਇਗਜ਼ਾਮ ਦੇ ਵਿੱਚ ਸਕਸੈਸਫੁਲ ਹੋ ਸਕਦੇ ਹਾਂ।
PTE ਅਤੇ ਆਇਲਟਸ, ਇਹਦੇ 'ਤੇ ਕਈ ਵਾਰ ਬੜਾ ਵਾਦ ਵਿਵਾਦ ਹੁੰਦਾ। ਵੈਸੇ ਤਾਂ ਉਹ ਵਿਅਕਤੀਗਤ ਲੋੜਾਂ ਦੇ ਆਧਾਰ 'ਤੇ ਲੋਕ ਬੈਠਦੇ ਆ, ਉਹ ਇਮਤਿਹਾਨ ਲੈਂਦੇ ਆ, ਪਰ ਮੰਨ ਲਓ ਕਿਸੇ ਕੋਲ ਆਪਸ਼ਨ ਹੈਗੀ ਆ, ਉਹ ਆਇਲਟਸ ਵੀ ਦੇ ਸਕਦਾ ਅਤੇ PTE ਵੀ ਦੇ ਸਕਦਾ, ਤਾਂ ਉਹ ਕਿਹੜੇ ਪਾਸੇ ਨੂੰ ਜਾਵੇ? ਜੇਕਰ ਦੀ ਗੱਲ ਕਰਨੀ ਹੋਵੇ,
ਹਾਂਜੀ, ਜੇਕਰ ਦੇਖੋ ਇਹ ਸਵਾਲ ਬਹੁਤ ਔਖਾ ਹੈ ਕਿਉਂਕਿ ਭਿੰਨ ਭਿੰਨ ਤਰ੍ਹਾਂ ਦੇ ਲੋਕ ਨੇ ਅਤੇ ਵੇਰੀਏਸ਼ਨ ਆਫ ਮਾਇੰਡ ਵੀ ਡਿਫਰੈਂਟ ਹੈ, ਪਰ ਮੈਂ ਇਹ ਕਹਿਣਾ ਚਾਹਾਂਗੀ ਕਿ ਅਗਰ ਅੰਡਰਸਟੈਂਡਿੰਗ ਆਫ ਇੰਗਲਿਸ਼ ਹੈਗੀ ਹੈ ਤਾਂ ਉਹ ਆਇਲਸ ਦਾ ਇਮਤਿਹਾਨ ਹੀ ਦੇਵੇ, ਕਿਉਂਕਿ ਆਇਲਸ ਦਾ ਇੱਕ ਸੈੱਟ ਫੋਰਮੈਟ ਹੈਗਾ ਔਰ ਜਿਹੜੇ ਟ੍ਰੇਨਰਸ ਨੇ ਉਹ ਵੈੱਲ ਵਰਸਡ ਨੇ, ਉਹ ਦੱਸਦੇ ਨੇ ਵੀ ਇਹਨੂੰ ਇੱਦਾਂ ਅਟੈਂਪਟ ਕਰੋ, ਇਹਨੂੰ ਇਸ ਤਰ੍ਹਾਂ ਕਰੋ। PTE ਦਾ ਵੀ ਇੱਕ ਫੋਰਮੈਟ ਹੈ, ਪਰ PTE ਦੀ ਵਾਸਟਨੈਸ ਜ਼ਿਆਦਾ ਹੈ, ਉਹ ਵਾਸਟਨੈਸ ਜ਼ਿਆਦਾ ਹੋਣ ਕਰਕੇ ਜਨਰਲ ਨੌਲੇਜ ਦਾ ਦਾਇਰਾ ਵੱਧ ਜਾਂਦਾ ਅਤੇ ਜਨਰਲ ਨੌਲੇਜ ਦਾ ਦਾਇਰਾ ਜਿਹੜਾ ਹੁੰਦਾ ਸਪੈਸ਼ਲੀ ਸਟੂਡੈਂਟ ਕੈਟੇਗਰੀ ਦੇ ਵਿੱਚ ਘੱਟ ਹੁੰਦਾ ਕਿਉਂਕਿ ਉਹਨਾਂ ਨੂੰ ਅਸਾਈਨਮੈਂਟਸ ਦਾ ਪ੍ਰੈਸ਼ਰ ਹੁੰਦਾ, ਆਪਣੀਆਂ ਜੋਬਸ ਦਾ ਪ੍ਰੈਸ਼ਰ ਹੁੰਦਾ, ਫਿਰ ਉਹਨਾਂ ਨੂੰ ਘਰੇ ਵੀ ਜਿਹੜੇ ਉਹਨਾਂ ਨੇ 2 ਘੰਟੇ ਦੀ ਰਾਤੀ ਫੋਨ ਦੇ ਉੱਪਰ ਗੱਲਬਾਤ ਕਰਨੀ ਹੁੰਦੀ ਹੈ, ਦੱਸਣਾ ਹੁੰਦਾ ਸਾਰੇ ਡੇ ਦੀਆਂ ਵੇਰੀਏਸ਼ਨਸ, ਇੰਨੀਆਂ ਸਾਰੇ ਕੰਮ ਕਰਨ ਦੇ ਨਾਲ ਆਪਣੀ ਜਨਰਲ ਨੌਲੇਜ ਵਾਧਾ ਨਹੀਂ ਕਰ ਸਕਦੇ, ਸਿਰਫ ਉਹ ਫੇਸਬੁੱਕ ਹੀ ਨੌਲੇਜ ਹੁੰਦੀ ਉਹਨਾਂ ਕੋਲ। ਸੋ ਉਹਦੇ ਬੇਸ 'ਤੇ ਅਸੀਂ ਇਮਤਿਹਾਨ ਜਿਹੜਾ ਹੈਗਾ ਉਹ ਨਹੀਂ ਪਾਸ ਕਰ ਸਕਦੇ। ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਇੱਕ ਦਿੰਦੀ ਹਾਂ, ਇੱਕ ਵਰਡ ਹੈ, ਲੈਟਸ ਟੋਕ ਅਬਾਊਟ ਇੰਪੋਸੀਬਲ। ਇੰਪੋਸੀਬਲ ਇੱਕ ਵਰਡ ਹੈ, ਹੁਣ ਇੰਪੋਸੀਬਲ ਦਾ ਦੂਸਰਾ ਲਫ਼ਜ਼ ਕੀ ਹੈ? ਨੋਟ ਪੋਸੀਬਲ, ਇਹ ਸਾਰਿਆਂ ਨੂੰ ਪਤਾ, ਪਰ ਤੀਸਰਾ ਕੀ ਹੈ? ਇੰਪਲੋਜ਼ੀਬਲ, ਇਹ ਸਾਰਿਆਂ ਨੂੰ ਨਹੀਂ ਪਤਾ। ਸੋ ਜਦੋਂ PTE ਦਾ ਇਮਤਿਹਾਨ ਆਉਂਦਾ, ਉਹ 'ਚ ਆਪਸ਼ਨਲ ਆਪਸ਼ਨਸ ਬਹੁਤ ਹੁੰਦੀਆਂ, ਸਪੈਸ਼ਲੀ ਰੀਡਿੰਗ ਮੋਡਿਊਲ ਦੇ ਵਿੱਚ ਲੋਕ ਅੜ ਜਾਂਦੇ ਨੇ, ਫਿਲਨ ਦੇ ਬਲੈਂਕਸ ਦੇ ਵਿੱਚ 4 ਆਪਸ਼ਨਸ ਨੇ, ਤੁਸੀਂ ਇੱਕ ਐਪਰੋਪ੍ਰੀਏਟ ਵਰਡ ਲੱਭਣਾ, ਜਿਨ੍ਹਾਂ ਨੂੰ ਤਾਂ ਲਿਟਲ ਅੰਡਰਸਟੈਂਡਿੰਗ ਹੈਗੀ ਹੈ ਨੌਲੇਜ ਇੰਗਲਿਸ਼ ਦੀ ਜਾਂ ਜਨਰਲ ਨੌਲੇਜ ਰੱਖਦੇ ਆ, ਉਹਨਾਂ ਨੇ ਤਾਂ PTE ਦਾ ਇਮਤਿਹਾਨ ਜਿਹੜਾ ਨਾ 90-90 'ਤੇ ਕਰ ਲੈਣਾ, 9 ਬੈਂਡਸ ਵਾਲਾ। ਪਰ ਜਿਨ੍ਹਾਂ ਨੂੰ ਨਹੀਂ ਹੈਗੀ, ਉਹ 39-35 'ਤੇ ਉਹਨਾਂ ਦੀ ਸਕੋਰ ਵੇਰੀਏਟ ਕਰ ਰਹੀ ਹੁੰਦੀ ਹੈ, ਫਿਰ ਉਹ ਪੁੱਛਦੇ ਆ, ਮੇਰੇ ਤਾਂ 7 ਬੈਂਡ ਆਏ ਸੀ ਆਇਲਟਸ ਦੇ ਵਿੱਚ, ਇੱਥੇ ਤਾਂ ਮੇਰੇ ਜਿਹੜੇ ਹੈਗੇ 5 ਵੀ ਨਹੀਂ ਆ ਰਹੇ। ਤਾਂ ਉਹਦਾ ਆਨਸਰ ਇਹ ਹੈ, ਬਿਕੋਜ਼ ਦੇ ਲੈਕ ਜਨਰਲ ਨੌਲੇਜ ਐਂਡ ਕਾਮਨ ਸੈਂਸ।
ਸੋ ਅੰਗਰੇਜ਼ੀ ਦੀ ਪੜ੍ਹਾਈ ਬੜੀ ਜ਼ਰੂਰੀ ਆ, ਲਿਖਣਾ, ਪੜ੍ਹਨਾ, ਸੋਚਣਾ, ਸਮਝਣਾ, ਨਾਲ ਨਾਲ ਚੱਲਣਾ। ਅਤੇ ਕੋਈ ਖਾਸ ਨੁਕਤੇ ਰਚਨਾ ਜੀ ਤੁਸੀਂ ਦੱਸਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਕਿ ਇਹ ਨੁਕਤੇ ਪੜ੍ਹੀਏ, ਵਿਚਾਰੀਏ ਤਾਂ ਅੰਗਰੇਜ਼ੀ ਜਾਣ ਸੌਖੀ ਹੋ ਸਕਦੀ?
ਹਾਂਜੀ, ਬਹੁਤ ਸਾਰੇ ਨੁਕਤੇ ਆ। ਸਭ ਤੋਂ ਪਹਿਲਾਂ ਹੈਗਾ ਸਟਾਰਟ ਰੀਡਿੰਗ, ਰੀਡਿੰਗ ਸ਼ੁਰੂ ਕਰਨੀ ਚਾਹੀਦੀ ਹੈ। ਔਰ ਇਹ ਬੜਾ ਇੱਕ ਅਜੀਬ ਗੱਲ ਲੱਗੇਗੀ ਸੁਣਨ ਵਾਲੇ ਸਰੋਤਿਆਂ ਨੂੰ, ਜੇ ਮੈਂ ਕਹਾਂ ਕਿ ਆਪਣੀ ਮਾਂ ਬੋਲੀ ਦੇ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ, ਉਹਨਾਂ ਦੇ ਨਾਲ ਅੰਡਰਸਟੈਂਡਿੰਗ ਵਧੇਗੀ ਅਤੇ ਫਿਰ ਜਦੋਂ ਤੁਸੀਂ ਅੰਗਰੇਜ਼ੀ ਭਾਸ਼ਾ ਨੂੰ ਹੱਥ ਪਾਓਗੇ ਤਾਂ ਤੁਹਾਡੀ ਗ੍ਰਿਪ ਵਧੇਗੀ। ਇਹ ਪਹਿਲਾਂ ਜਿਨ੍ਹਾਂ ਨੇ ਇੰਗਲਿਸ਼ ਸਿੱਖਣੀ ਹੈ, ਕਿਉਂਕਿ ਅਸੀਂ ਜਨਰਲ ਇੰਗਲਿਸ਼ ਦੀਆਂ ਕਲਾਸਿਸ ਵੀ ਲਗਾਉਂਦੇ ਹਾਂ ਅਤੇ ਉਹਨਾਂ 'ਚ ਇਹ ਨਿਕਲ ਕੇ ਆਉਂਦਾ, ਜਿਹੜੇ ਤਾਂ ਪੜ੍ਹਦੇ ਆ ਉਹ ਜਲਦੀ ਅੰਡਰਸਟੈਂਡ ਕਰਦੇ ਆ। ਦੂਸਰਾ ਜਿਹੜਾ ਆਇਲਟਸ ਦਾ ਇਮਤਿਹਾਨ ਜਾਂ ਪੀ ਟੀ ਦਾ ਇਮਤਿਹਾਨ ਕਲੀਅਰ ਕਰਨ ਵਾਸਤੇ ਇੰਪੋਰਟੈਂਟ ਹੈ ਗਾਈਡੈਂਸ, ਦੈਟਸ ਵੈਰੀ ਇੰਪੋਰਟੈਂਟ। ਚਾਹੇ ਉਹ ਗਾਈਡੈਂਸ ਜਿਹੜੀ ਹੈ ਉਹ ਪੀ ਟੀ ਈ ਦੇ ਅਦਾਰੇ ਤੋਂ ਲਈ ਜਾਵੇ, ਕਿਸੇ ਯੂਨੀਵਰਸਿਟੀ ਤੋਂ ਲਈ ਜਾਏ ਜਾਂ ਕਿਸੇ ਪ੍ਰਾਈਵੇਟ ਲੈਂਗੁਏਜ ਕੋਚਿੰਗ ਪ੍ਰੋਵਾਈਡਰ ਤੋਂ ਲਈ ਜਾਏ। ਗਾਈਡੈਂਸ ਤੋਂ ਬਿਨਾਂ ਇਮਤਿਹਾਨ ਨਾ ਦਿੱਤਾ ਜਾਏ, ਕਿਉਂਕਿ ਉਹ ਪੈਸੇ ਵੇਸਟ ਹੋ ਜਾਂਦੇ ਆ, ਦੈਨ ਯੂ ਰਿਲਾਈਜ਼ ਕਿ ਤੁਹਾਨੂੰ ਸਟਰਕਚਰ ਨਹੀਂ ਸੀ ਪਤਾ। ਪੀ ਟੀ ਈ ਦਾ ਇਮਤਿਹਾਨ ਦੇਣ ਵਾਸਤੇ ਥੋੜ੍ਹੀ ਜਿਹੀ ਵਕੈਬ ਐਨਹੈਂਸਮੈਂਟ ਕੀਤੀ ਜਾਵੇ ਅਤੇ ਆਇਲਟਸ ਦਾ ਇਮਤਿਹਾਨ ਦੇਣ ਵਾਸਤੇ ਗਾਈਡੈਂਸ ਜ਼ਰੂਰ ਲਈ ਜਾਵੇ ਤਾਂ ਕਿ ਤੁਹਾਨੂੰ ਸਟਰਕਚਰ ਪਤਾ ਲੱਗ ਜਾਵੇ। ਜੇ ਤੁਸੀਂ ਗਾਈਡੈਂਸ ਨਹੀਂ ਲੈ ਸਕਦੇ ਤਾਂ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਸਾਰੇ ਹੀ ਸਟੂਡੈਂਟਸ ਵਾਸਤੇ, ਵੱਡੀਆਂ ਯੂਨੀਵਰਸਿਟੀਆਂ ਜਿਸ 'ਚ ਸਾਰੇ ਪੜ੍ਹਦੇ ਆ, ਉਹਨਾਂ ਵਿੱਚ ਆਇਲਟਸ ਅਤੇ ਪੀ ਟੀ ਈ ਦੀਆਂ ਅੱਜ ਕੱਲ੍ਹ ਫਰੀ ਕਲਾਸਿਸ ਲੱਗਦੀਆਂ, ਉਹਨਾਂ ਨੂੰ ਅਟੈਂਪਟ ਕੀਤਾ ਜਾਏ। ਔਰ ਯੂਟਿਊਬ ਤੋਂ ਜਦੋਂ ਸੋਰਸਿਸ ਦੇਖੇ ਜਾਂਦੇ ਉਹਨਾਂ ਦੀ ਪਹਿਲੇ ਜਿਹੜੀ ਓਥੈਂਟੀਸਿਟੀ ਉਹ ਚੈੱਕ ਕੀਤੀ ਜਾਏ, ਨਾ ਕਿ ਕਲਾਸਿਸ ਦੇ ਵਿੱਚ ਜਾ ਕੇ ਜਿਹੜੇ ਟ੍ਰੇਨਰਸ ਆ ਉਹਨਾਂ ਨੂੰ ਇਹ ਕਿਹਾ ਜੇ ਅਸੀਂ ਫਲਾਣੀ ਵੈਬਸਾਈਟ 'ਤੇ ਇਹ ਪੜ੍ਹਿਆ ਸੀ, ਫਲਾਣੇ ਯੂਟਿਊਬ ਵੀਡੀਓ 'ਤੇ ਇਹ ਵੇਖਿਆ ਸੀ। ਇਹਦਾ ਤਾਂ ਆਂਸਰ ਐਵੇਂ ਹੋਣਾ ਚਾਹੀਦਾ, ਇਟਸ ਬੈਟਰ ਕਿ ਉਹ ਜਿਹੜੀ ਨੌਲੇਜ ਹੈ ਉਹ ਬਾਅਦ ਦੇ ਵਿੱਚ ਇਨਹੈਂਸਮੈਂਟ 'ਚ ਯੂਜ਼ ਕੀਤੀ ਜਾਏ, ਪਹਿਲਾਂ ਗਾਈਡੈਂਸ ਲਈ ਜਾਏ।
ਅਤੇ ਵੱਡੀ ਗੱਲ, ਅਖਬਾਰ ਪੜ੍ਹੇ ਜਾਣ ਅਤੇ ਨਾਲ ਟੈਲੀਵਿਜ਼ਨ 'ਤੇ ਖਬਰਾਂ
ਸੁਣੀਆਂ ਜਾ ਸਕਦੀਆਂ,
ਕੁਛ ਕੁਛ ਚੀਜ਼ਾਂ ਨਾਲ ਦੀ ਨਾਲ ਚੱਲਦੀਆਂ ਰਹਿਣ ਤਾਂ ਜ਼ਿਆਦਾ ਵਧੀਆ। ਅਤੇ ਰਸਨਾ ਜੀ, ਜਾਂਦੇ ਜਾਂਦੇ ਥੋੜ੍ਹਾ ਜਿਹਾ ਸਾਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸੋ, ਕਿੰਨੀ ਕੁ ਦੇਰ ਤੁਸੀਂ ਆਸਟ੍ਰੇਲੀਆ ਰਹਿ ਰਹੇ ਹੋ ਅਤੇ ਵਿੱਦਿਅਕ ਯੋਗਤਾ ਅਤੇ ਇਸ ਪਾਸੇ ਕਿਵੇਂ ਆਏ ਆਰਟਸ ਵਾਲੇ?
ਮੈਂ ਪ੍ਰੀਤਿੰਦਰ ਜੀ ਆਸਟ੍ਰੇਲੀਆ ਦੇ ਵਿੱਚ 2011 ਦੇ ਵਿੱਚ ਆਈ ਸੀ। ਮੈਂ ਪੜ੍ਹੀ ਯੂ ਐੱਸ ਦੇ ਵਿੱਚ ਹਾਂ ਔਰ ਮੈਂ ਬੜੀ ਵੇਰੀਐਂਟ ਪੜ੍ਹਾਈ ਕੀਤੀ ਹੈ। ਪਹਿਲੇ ਮੈਂ ਫਾਈਨੈਂਸ ਅਤੇ ਅਕਾਊਂਟਿੰਗ ਦੀ ਪੜ੍ਹਾਈ ਕੀਤੀ, ਫਿਰ ਇੰਗਲਿਸ਼ ਕਮਿਊਨੀਕੇਸ਼ਨ ਜਰਨਲਿਜ਼ਮ ਦੀ ਕੀਤੀ। ਔਰ ਇਹਨਾਂ ਪੜ੍ਹਾਈਆਂ ਨੂੰ ਕਰਦਿਆਂ ਹੋਇਆਂ ਮੈਂ ਜ਼ਿੰਦਗੀ ਦੇ ਬੜੇ ਤਜਰਬੇ ਜਿਹੜੇ ਸੀ ਇਕੱਠੇ ਕੀਤੇ, ਵੀ ਜ਼ਿੰਦਗੀ ਦਾ ਦੂਜਾ ਪਾਸਾ ਵੇਖਿਆ। ਮੈਨੂੰ ਬਹੁਤ ਚੰਗਾ ਲੱਗਦਾ ਹੈ ਪੜ੍ਹਾਉਣਾ ਔਰ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਉਹਨਾਂ ਲੋਕਾਂ ਨੂੰ ਪੜ੍ਹਾਉਣਾ ਜਿਹੜੇ ਆ ਕੇ ਕਹਿੰਦੇ ਆ ਵੀ ਸਾਨੂੰ ਇੰਗਲਿਸ਼ ਦੀ ਏ ਬੀ ਸੀ ਵੀ ਨਹੀਂ ਆਉਂਦੀ। ਸੋ ਜਿਹੜੀ ਖਾਲੀ ਸਲੇਟ ਹੁੰਦੀ ਹੈ ਨਾ, ਉੱਤੇ ਲਿਖਣਾ ਬਹੁਤ ਚੰਗਾ ਲੱਗਦਾ। ਔਰ ਜਦੋਂ ਉਹਨਾਂ ਦੇ ਰਿਜ਼ਲਟਸ ਆਉਂਦੇ ਨੇ, ਉਹ ਸਟਰਗਲ 'ਚੋਂ ਨਿਕਲਦੇ ਨੇ, ਅਤੇ ਜਦੋਂ ਆ ਕੇ ਕਹਿੰਦੇ ਨੇ ਥੈਂਕ ਯੂ ਤੁਸੀਂ ਸਾਡੀ ਹੈਲਪ ਕੀਤੀ, ਉਸ ਚੀਜ਼ ਦੇ ਨਾਲ ਮੈਨੂੰ ਬਹੁਤ ਸੈਟਿਸਫੈਕਸ਼ਨ ਮਿਲਦੀ ਹੈ
ਜੀ। ਬਹੁਤ ਬਹੁਤ ਮਿਹਰਬਾਨੀ ਸਟੂਡੀਓ ਆਉਣ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਰਾਬਤਾ ਬਣਾ ਕੇ ਰੱਖਾਂਗੇ, ਅਤੇ ਅੱਜ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਤੁਹਾਡਾ ਵੀ ਜੀ। ਧੰਨਵਾਦ ਜੀ।
Enjoy more stories in your language by visiting sbs.com.au.